ਵਾਹਿਗੁਰੂ ਜੀ ਤਰਸ ਪਿਆ ਮਿਹਰਾਮਤ ਹੋਈ, ਸਤਿਗੁਰ ਸੱਜਣ ਮਿਲਿਆ, ਨਾਨਕ ਨਾਮ ਮਿਲੈ ਤਾਂ ਜੀਵਾਂ, ਤਨ ਮਨ ਥੀਵੈ ਹਰਿਆ। ਨਾਨਕ ਨਾਮ ਮਿਲੈ ਤਾਂ ਜੀਵਾਂ, ਤਨ ਮਨ ਥੀਵੈ ਹਰਿਆ। ਜੁਗ ਜੁਗ ਅਟਲ ਜਾਗਤ ਜੋ ਸਤਿਗੁਰੂ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਸੁਭਾਏ ਮਾਨ ਗੁਰੂ ਦੁਲਾਰੀ ਗੁਰੂ ਸਰੂਪ ਗੁਰੂ ਸੰਗਤ ਜੀਓ, ਸਤਿਗੁਰਾਂ ਦੀ ਬਖਸ਼ੀ ਹੋਈ ਪਾਵਨ ਗੁਰੂ ਫਤਿਹ ਦੀ ਸਾਂਝ ਕਰੀਏ। ਸੀਸਾਂ ਦੇਣੀਆਂ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅੰਮ੍ਰਿਤ ਵੇਲੇ ਸਤਿਗੁਰੂ ਜੀ ਨੇ ਜੋ ਪਾਵਨ ਮੁੱਖ ਵਾਕ ਬਖਸ਼ਿਆ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 661 ਅਤੇ 62 ਤੇ ਅੰਕਿਤ ਹੈ। ਪੇਜ ਨੰਬਰ 661 ਤੋਂ ਸ਼ਬਦ ਸ਼ੁਰੂ ਹੁੰਦਾ ਹੈ ਅਤੇ 62 ਤੇ ਸ਼ਬਦ ਦੀ ਸਮਾਪਤੀ ਹੈ। ਇਹ ਸ਼ਬਦ ਸਤਿਗੁਰਾਂ ਨੇ ਮੁੱਖ ਵਾਕ ਦੇ ਰੂਪ ਵਿੱਚ ਸਤਿਗੁਰਾਂ ਸਾਨੂੰ ਸੁਣਾਇਆ। ਹੁਣੇ ਹੀ ਗੁਰੂ ਕੇ ਕੀਰਤਨੀਏ ਇਸ ਸ਼ਬਦ ਨੂੰ ਗਾ ਰਹੇ ਸੀ। ਮੈਂ ਉਮੀਦ ਕਰਾਂ ਕਿ ਤੁਸੀਂ ਇਸ ਸ਼ਬਦ ਵਿੱਚੋਂ ਬਹੁਤ ਕੁਝ ਸਿੱਖਿਆ ਹੋਵੇਗਾ, ਕਿਉਂਕਿ ਇਹ ਧਰਮਸ਼ਾਲ ਹੈ, ਧਰਮ ਸਿੱਖਣ ਵਾਸਤੇ ਸਿੱਖ ਬੈਠਦਾ। ਕਿਤਨਾ ਵੱਡਾ ਪਰਉਪਕਾਰ ਹੁੰਦਾ ਉਸ ਪਰਿਵਾਰ ਦਾ ਜਿਹੜੇ ਪਰਿਵਾਰ ਸੱਦਾ ਦਿੰਦੇ ਨੇ ਕਿ ਆਓ ਸਾਡੇ ਪ੍ਰੋਗਰਾਮ ਦੇ ਵਿੱਚ ਗੁਰੂ ਦੇ ਕੋਲ ਪਹੁੰਚੋ। ਪਰਿਵਾਰ ਦੀਆਂ ਆਪਣੀਆਂ ਭਾਵਨਾਵਾਂ ਹੁੰਦੀਆਂ ਨੇ, ਸਾਰੇ ਮਿੱਤਰਾਂ ਰਿਸ਼ਤੇਦਾਰਾਂ ਨੂੰ ਸੱਦ ਕੇ ਗੁਰੂ ਦੇ ਕੋਲ ਬਿਠਾ ਦਿੱਤਾ ਜਾਂਦਾ ਔਰ ਪਰਿਵਾਰ ਉਸ ਸੰਗਤ ਵਿੱਚ ਬੈਠ ਕੇ ਗੁਰੂ ਤੇ ਸਿੱਖ ਦਾ ਰਿਸ਼ਤਾ ਸਿੱਧਾ ਜੋੜ ਦਿੰਦੇ ਨੇ। ਹੁਣ ਗੁਰੂ ਸਾਹਿਬ ਜੋ ਕਹਿ ਰਹੇ ਨੇ, ਗੁਰਸਿੱਖਾ ਤੂੰ ਸਿੱਖ। ਸਿੱਖਣ ਵਾਸਤੇ ਇਹ ਗੱਲ ਸਮਝ ਲੈਣੀ, ਜਿਤਨੀ ਕੁ ਪਰਖ ਹੋਏਗੀ ਉਤਨੀ ਕੁ ਸਮਝ ਹੋਏਗੀ, ਜਿਤਨੀ ਸਮਝ ਹੋਏਗੀ ਉਤਨੀ ਸਿੱਖਿਆ ਹੋਏਗੀ। ਹਰ ਬੰਦੇ ਦੀ ਪਰਖ ਦਾ ਲੈਵਲ, ਅਬਜ਼ਰਵੇਸ਼ਨ ਦਾ ਲੈਵਲ ਵੱਖਰਾ ਵੱਖਰਾ ਹੈ। ਹਰ ਬੰਦੇ ਦੀ ਅੰਡਰਸਟੈਂਡਿੰਗ ਦਾ ਲੈਵਲ ਵੱਖਰਾ ਵੱਖਰਾ ਹੈ। ਇਸ ਦੁਨੀਆਂ ਤੇ ਹਰ ਮਾਪੇ ਜਿਤਨਾ ਕੁ ਆਪਣੀ ਜ਼ਿੰਦਗੀ ਵਿੱਚ ਉਹਨਾਂ ਨੂੰ ਪਰਖ ਆਈ, ਸਮਝ ਆਈ, ਜਿਤਨਾ ਕੁ ਸਿੱਖੇ ਨੇ ਉਤਨਾ ਆਪਣੇ ਬੱਚਿਆਂ ਨੂੰ ਸਿਖਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਮਾਪਿਆਂ ਤੋਂ ਬਾਅਦ ਨੇ ਭੈਣ ਭਰਾ, ਉਹਨਾਂ ਨੂੰ ਜਿਤਨੀ ਕੁ ਸਮਝ ਸਿੱਖਿਆ ਹੁੰਦੀ ਹੈ ਉਹ ਆਪਣੇ ਛੋਟੇ ਭਰਾਵਾਂ ਨੂੰ, ਛੋਟੀਆਂ ਭੈਣਾਂ ਨੂੰ ਜਿੱਥੋਂ ਤੱਕ ਹੋ ਸਕਿਆ ਸਿਖਾਉਂਦੇ ਨੇ। ਬੰਦਾ ਜੋ ਵੀ ਜੀਵਨ ਜਿਉਂ ਰਿਹਾ ਹੈ ਕਿੱਥੋਂ ਸਿੱਖਿਆ ਹੈ? ਨੰਬਰ 1 ਮਾਪਿਆਂ ਤੋਂ, ਨੰਬਰ 2 ਭੈਣ ਭਰਾਵਾਂ ਤੋਂ। ਟੀਨ ਏਜ ਦੇ ਵਿੱਚ ਬਾਹਰ ਨਿਕਲਿਆ ਹੈ, ਫਰੈਂਡ ਸਰਕਲ ਬਣਿਆ, ਥੋੜੀ ਥੋੜੀ ਸੋਝੀ ਆਉਣੀ ਸ਼ੁਰੂ ਹੋਈ ਹੈ। ਕੁਛ ਟੀਚਰਸ ਨੇ ਵੀ ਦੱਸਿਆ ਹੈ, ਕੁਛ ਕਲਾਸ ਫੈਲੋ ਨੇ ਵੀ ਦੱਸਿਆ ਹੈ, ਉਥੋਂ ਵੀ ਸਿੱਖਿਆ ਹੈ। ਹੁਣ ਜਿਤਨੀ ਕੁ ਕਿਸੇ ਨੂੰ ਸਮਝ ਸੀ, ਜਿਤਨੀ ਕੁ ਪਰਖ ਸੀ, ਉਤਨਾ ਕੁ ਸਿੱਖਿਆ ਸੀ, ਉਤਨਾ ਕੁ ਸਿਖਾ ਦਿੱਤਾ। ਪਰਖ ਤੇ ਸਮਝ ਅਧੂਰੀ ਸੀ। ਪਰਖ ਦੇ ਵਿੱਚ ਚਾਰ ਚੀਜ਼ਾਂ ਹੁੰਦੀਆਂ ਨੇ। ਨੰਬਰ 1, ਮੇਰੀ ਜ਼ਿੰਦਗੀ ਦੇ ਵਿੱਚ ਆਮ ਨੋਰਮਲ ਕੀ ਹੈ ਜਿਹੜਾ ਅਕਸਰ ਹੁੰਦਾ ਹੈ। ਦੂਸਰਾ, ਇੰਪੋਰਟੈਂਟ ਕੀ ਹੈ। ਤੀਸਰਾ, ਅਨਸੈਸਰੀ ਕੀ ਹੈ। ਚੌਥਾ, ਕ੍ਰਿਟੀਕਲ ਤੇ ਡੇਂਜਰਸ ਕੀ ਹੈ। ਜੋ ਇੰਪੋਰਟੈਂਟ ਹੈ ਉਹਨੂੰ ਸਿਖਾਇਆ ਜਾਂਦਾ ਹੈ, ਉਹਨੂੰ ਪ੍ਰਾਪਤ ਕਰਨ ਦੇ ਲਈ ਐਫਰਟਸ ਕੀਤੇ ਜਾਂਦੇ ਨੇ, ਹਾਰਡ ਵਰਕਿੰਗ ਚਾਹੀਦੀ ਹੈ, ਸੈਕਰੀਫਾਈਸ ਚਾਹੀਦਾ ਹੈ। ਜੋ ਡੇਂਜਰਸ ਹੈ, ਕ੍ਰਿਟੀਕਲ ਹੈ, ਉਸ ਤੋਂ ਬਚਣਾ ਚਾਹੀਦਾ ਹੈ ਔਰ ਮਨ ਨੂੰ ਸੁਚੇਤ ਰੱਖਣਾ ਪਏਗਾ। ਅਵੇਅਰਨੈਸ ਤੋਂ ਬਿਨਾਂ ਬਚ ਨਹੀਂ ਸਕੇਗਾ। ਇਹ ਸਿਲਸਿਲਾ ਦੁਨੀਆਂ ਤੇ ਚੱਲਦਾ ਆਇਆ। ਮਾਪਿਆਂ ਨੂੰ ਜਿਹੜੀ ਗੱਲ ਕ੍ਰਿਟੀਕਲ ਲੱਗਦੀ ਹੈ ਉਹ ਆਪਣੇ ਬੱਚੇ ਨੂੰ ਬਚਾ ਕੇ ਰੱਖਣਾ ਚਾਹੁੰਦੇ ਨੇ, ਬੇਟਾ ਦੇਖੀ ਕਿਤੇ ਨਸ਼ਿਆਂ ਚ ਨਾ ਜਾਈ। ਫਰਕ ਹੈ ਮਾਪਿਆਂ ਦੀ। ਜਿਹੜੇ ਮਾਪੇ ਆਪ ਨਸ਼ਿਆਂ ਵਿੱਚ ਹੋਣਗੇ ਉਹਨਾਂ ਦੀ ਪਰਖ ਦਾ ਇਹ ਲੈਵਲ ਨਹੀਂ ਹੈ, ਉਹਨਾਂ ਦੀ ਸਮਝ ਦਾ ਇਹ ਲੈਵਲ ਨਹੀਂ ਹੈ। ਉਹ ਆਪਣੇ ਬੱਚਿਆਂ ਨੂੰ ਨਹੀਂ ਰੋਕਦੇ, ਕਿਉਂ? ਕਿਉਂਕਿ ਉਹ ਆਪ ਵੀ ਇਸ ਪਰਖ ਦੇ ਲੈਵਲ ਤੋਂ ਨੀਚੇ ਜਿਉਂ ਰਹੇ ਸਨ। ਇਸੇ ਤਰ੍ਹਾਂ ਕੁਝ ਗੱਲਾਂ ਐਸੀਆਂ ਸੀ ਜਿਹੜੀਆਂ ਦੁਨੀਆ ਨੇ ਨੋਰਮਲ ਮੰਨ ਲਈਆਂ। ਜਿਸ ਗੁਰਬਾਣੀ ਨੂੰ ਅਸੀਂ ਮੱਥਾ ਟੇਕੇ ਆਏ, ਇਸ ਵਿੱਚ ਸਭ ਤੋਂ ਪਹਿਲਾਂ ਭਗਤ ਫਰੀਦ ਜੀ ਹੋਰਾਂ ਨੇ ਗੁਰੂ ਨਾਨਕ ਦੇਵ ਸਾਹਿਬ ਜੀ ਤੋਂ 250 ਸਾਲ ਪਹਿਲਾਂ ਉਹਨਾਂ ਨੂੰ ਲੱਗਿਆ ਕਿ ਕੁਝ ਗੱਲਾਂ ਮੇਰੀ ਜ਼ਿੰਦਗੀ ਦੀਆਂ, ਮੇਰੀਆਂ ਆਦਤਾਂ ਮੈਨੂੰ ਦੁਖੀ ਕਰ ਰਹੀਆਂ ਨੇ। ਫਿਰ ਉਹਨਾਂ ਕੀ ਦੇਖਿਆ, ਮੈਂ ਇਸ ਸੰਸਾਰ ਵਿੱਚ ਕਿਸੇ ਨਾਲ ਸ਼ੇਅਰ ਕਰਾਂ। ਨੋਟ ਕਰਿਓ, ਬੰਦਾ ਆਪਣਾ ਦੁੱਖ ਕਿਸੇ ਨਾਲ ਸ਼ੇਅਰ ਕਰਨਾ ਚਾਹੁੰਦਾ ਹੈ। ਕਹਿਣ ਲੱਗੇ, ਮੈਂ ਕਿਹਦੇ ਨਾਲ ਸ਼ੇਅਰ ਕਰਾਂ, ਕਿਉਂਕਿ ਸਾਰੇ ਦੁਖੀ ਨੇ। ਮੈਂ ਜਾਣਿਆ ਦੁੱਖ ਮੁੱਝ ਕੋ ਦੁੱਖ ਸਵਾਇਆ ਜਗ, ਤੇ ਜਿਹੜਾ ਆਪ ਦੁਖੀ ਹੈ ਉਹ ਸਾਨੂੰ ਕਿੱਥੇ ਦੱਸੇਗਾ। ਇਹੀ ਗੱਲ ਭਗਤ ਕਬੀਰ ਜੀ ਨੇ ਕਹੀ। ਕਹਿਣ ਲੱਗੇ, ਜਿਸ ਕੋਲੇ ਵੀ ਮੈਂ ਆਪਣਾ ਇੱਕ ਦੁੱਖ ਦੱਸਦਾ ਹੈ, ਉਹ ਦਸ ਆਪਣੇ ਦੱਸ ਦਿੰਦਾ। ਮੈਂ ਪਿੱਛੇ ਜੇ ਆਪ ਜੀ ਨਾਲ ਇੱਕ ਗੱਲ ਸ਼ੇਅਰ ਕੀਤੀ ਸੀ, ਜਿਹੜੇ ਨਵੇਂ ਆਏ ਹੋਏ ਉਹ ਧਿਆਨ ਨਾਲ ਸੁਣ ਲੈਣਾ। ਕੋਈ ਹੋਸਪਿਟਲ ਐਡਮਿਟ ਹੈ ਨਾ, ਰਿਸ਼ਤੇਦਾਰ ਮਿੱਤਰ ਜਾਂਦੇ ਨੇ, ਪੁੱਛਦੇ ਨੇ ਕੀ ਹੋ ਗਿਆ। ਕਹਿੰਦਾ ਕੁਛ ਨੀ, ਬਸ ਐਵੇਂ ਪੈਰ ਫਿਸਲ ਗਿਆ ਤੇ ਸੱਟ ਲੱਗ ਗਈ। ਇਹ ਤੇ ਕੁਛ ਵੀ ਨੀ, ਮੇਰੇ ਮਾਮੇ ਦੇ ਮੁੰਡੇ ਦੇ ਹੋਇਆ ਸੀ, ਉਹ ਤੇ ਸਾਰਾ ਲੱਤੀ ਟੁੱਟ ਗਈ ਸੀ। ਹੱਦ ਹੋ ਗਈ, ਉਹਦਾ ਦੁੱਖ ਪੁੱਛਣ ਗਿਆ, ਆਪਣੇ ਦੁੱਖ ਸੁਣਾਇਆ। ਕਦੀ ਦੇਖ ਲੈਣਾ, ਜਿਹੜੇ ਦੁੱਖ ਪੁੱਛਣ ਆਉਂਦੇ ਜੇ ਨਾ, ਉਹ ਆਪਣੇ ਦੁੱਖ ਹੀ ਸੁਣਾ ਜਾਂਦੇ ਜੇ। ਕਦੀ ਕਿਸੇ ਦੇ ਘਰ ਵਿੱਚ ਮੌਤ ਹੁੰਦੀ ਹੈ। ਵੈਸੇ ਤੇ ਸਾਡਾ ਏਸ਼ੀਅਨ ਜਿੰਨੇ ਦੇਸ਼ ਨੇ, ਇਹਨਾਂ ਦਾ ਸਾਰਿਆਂ ਦਾ ਰੂਟੀਨ ਹੀ ਹੈ, ਜਾਂਦਾ ਹੀ ਪੁੱਛਦੇ ਕਿਵੇਂ ਹੋਇਆ ਜੀ। ਉਹ ਬੰਦਾ ਆਪਣੀ ਸਟੋਰੀ 3-4 ਦਿਨਾਂ ਚ ਪਤਾ ਨੀ ਕਿਤਨੇ ਨੂੰ ਦੱਸਦਾ ਇੰਜ ਹੋਇਆ। ਉੱਥੇ ਨਵੀਆਂ ਨਵੀਆਂ ਮੌਤਾਂ ਦੀਆਂ ਕਹਾਣੀਆਂ ਸੁਣਾਇਆ ਆਉਣੀਆਂ ਨੇ। ਕਹਿੰਦੇ ਕਿਹਦੇ ਕੋਲੇ ਦੁੱਖ ਦੱਸੀਏ, ਦੁੱਖ ਕੀਆਂ ਪੰਡਾਂ ਖੁੱਲੀਆਂ, ਸੁੱਖ ਨਾ ਨਿਕਲਿਓ ਕੋਈ। ਭਗਤ ਫਰੀਦ ਜੀ ਕਹਿਣ ਲੱਗੇ, ਫਿਰ ਮੈਂ ਇਸ ਦੀ ਰਿਸਰਚ ਕੀਤੀ, ਮੈਂ ਖੋਜਿਆ ਮੇਰੀਆਂ ਕਿਹੜੀਆਂ ਆਦਤਾਂ ਨੇ ਜਿਹੜੀਆਂ ਮੈਨੂੰ ਦੁਖੀ ਕਰ ਰਹੀਆਂ ਨੇ, ਮੇਰੇ ਅੰਦਰ ਕਿਹੜੇ ਵਿਚਾਰ ਨੇ ਜਿਹੜੇ ਮੇਰੀ ਜ਼ਿੰਦਗੀ ਚ ਦੁੱਖਾਂ ਦੇ ਬੀਜ ਬੀਜ ਦਿੰਦੇ ਨੇ। ਜੋ ਉਹਨਾਂ ਨੂੰ ਸਮਝ ਆਈ, ਉਹਨਾਂ ਨੇ ਦੁਨੀਆਂ ਨੂੰ ਦੱਸਿਆ ਕਿ ਜੋ ਦੁਨੀਆਂ ਨੂੰ ਦੱਸਿਆ ਸੱਚ ਜਾਣਿਓ, ਉਹ ਦੁਨੀਆਂ ਨੂੰ ਪਤਾ ਨਹੀਂ ਸੀ ਅਖਬਾਰ। ਇਸੇ ਲਈ ਤੇ ਉਹ ਨਵਾਂ ਰੂਪ ਸੀ, ਉਸੇ ਨੂੰ ਤੇ ਬਾਣੀ ਸਮਝ ਕੇ ਮੇਰੇ ਗੁਰੂ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕਰ ਦਿੱਤਾ। ਉਹਨਾਂ ਵਿੱਚੋਂ ਇੱਕ ਇਸ਼ਾਰਾ ਦੇ ਕੇ ਮੈਂ ਸਰਹਾਓ ਪਦੇ ਵੱਲ ਵਧਣਾ ਚਾਹਾਂਗਾ। ਹਰ ਬੰਦਾ ਕਿਧਰੇ ਨਾ ਕਿਧਰੇ ਕਦੀ ਨਾ ਕਦੀ ਗੁੱਸੇ ਦਾ ਸ਼ਿਕਾਰ ਹੋ ਜਾਂਦਾ ਹੈ, ਐਂਗਰੀ ਹੋ ਜਾਂਦਾ ਹੈ, ਕ੍ਰੋਧਿਤ ਹੋ ਜਾਂਦਾ ਹੈ। ਅਸੀਂ ਸਾਰੇ ਜਾਣਦੇ ਹਾਂ, ਛੋਟੇ ਛੋਟੇ ਬੱਚੇ ਬੱਚੀਆਂ ਵੀ ਜਾਣਦੇ ਨੇ ਕਿ ਜਦੋਂ ਬੰਦਾ ਗੁੱਸੇ ਵਿੱਚ ਹੁੰਦਾ ਹੈ, ਮਿੱਠੇ ਬੋਲ ਨਹੀਂ ਬੋਲੇ ਜਾਂਦੇ, ਨਹੀਂ ਬੋਲੇ ਜਾਂਦੇ, ਕਿਉਂਕਿ ਕ੍ਰੋਧ ਇੱਕ ਅੱਗ ਹੈ। ਭਗਤ ਫਰੀਦ ਜੀ ਨੇ ਜਿਹੜੀ ਗੱਲ ਕਹੀ ਨਾ, ਮੈਂ ਜਾਣਿਆ ਦੁੱਖ ਮੁੱਝ ਕੋ ਦੁੱਖ ਸਵਾਇਆ ਜਗ, ਕਹਿੰਦੇ ਜਦੋਂ ਮੈਂ ਸੁਰਤ ਉੱਚੀ ਕਰਕੇ ਦੇਖਿਆ ਤੇ ਘਰ ਘਰ ਇਹੀ ਅੱਗ ਦਿਸੀ, ਇਹ ਕ੍ਰੋਧ ਦੀ ਅੱਗ ਕੇਵਲ ਮੇਰੇ ਅੰਦਰ ਹੀ ਨਹੀਂ ਸਾਰਿਆਂ ਦੇ ਅੰਦਰ ਦੇਖੀ। ਅਖਬਾਰ ਦੂਸਰੀ ਬਾਤ, ਜਦੋਂ ਵੀ ਕ੍ਰੋਧ ਵਿੱਚ ਕੋਈ ਬੋਲ ਨਿਕਲਦੇ ਨੇ, ਉਹ ਜਿਹਦੇ ਬਾਰੇ ਬੋਲੇ ਜਾਂਦੇ ਨੇ ਨਾ, ਉਹਦਾ ਹਿਰਦਾ ਬਹੁਤ ਦੁਖੀ ਹੁੰਦਾ ਹੈ, ਯਾਨੀ ਚੋਟਾਂ ਮਾਰਦੇ ਨੇ ਐਸੇ ਬੋਲ ਨੇ। ਇਹ ਬੋਲ ਅਸੀਂ ਸਾਰਿਆਂ ਨੇ ਨੋਰਮਲੀ ਸਮਝ ਕੇ ਇਹਨੂੰ ਐਕਸੈਪਟ ਕਰ ਲਿਆ, ਸਾਰਿਆਂ ਨੇ ਐਕਸੈਪਟ ਕਰ ਲਿਆ। ਹੋਇਆ ਕਿਉਂ? ਕਿਉਂਕਿ ਕੀ ਦੇਖਿਆ ਕਿ ਕਦੀ ਨਾ ਕਦੀ ਦਾਦੀ ਮਾਂ ਮੇਰੀ ਮੰਮੀ ਨੂੰ ਝਿੜਕ ਦਿੰਦੀ ਸੀ, ਕਦੀ ਨਾ ਕਦੀ ਦਾਦਾ ਜੀ ਪਿਤਾ ਜੀ ਨੂੰ ਝਿੜਕ ਦਿੰਦੇ ਸਨ, ਕਦੀ ਮੰਮੀ ਮੈਨੂੰ ਝਿੜਕ ਦਿੰਦੀ ਸੀ, ਕਦੀ ਪਿਤਾ ਮੈਨੂੰ ਝਿੜਕ ਦਿੰਦੇ ਸੀ, ਕਦੀ ਆਪ ਛੋਟੇ ਭਰਾ ਨੂੰ ਝਿੜਕਦੇ ਸੀ। ਬੰਦੇ ਨੇ ਦੇਖਿਆ ਇਹ ਤੇ ਸਾਰਿਆਂ ਦੇ ਘਰਾਂ ਵਿੱਚ ਹੋ ਰਿਹਾ, ਇਹ ਤੇ ਨੋਰਮਲ ਹੈ। ਭਗਤ ਫਰੀਦ ਜੀ ਕਹਿਣ ਲੱਗੇ, ਨੋਰਮਲ ਨਹੀਂ, ਇਟ ਇਜ਼ ਵੈਰੀ ਕ੍ਰਿਟੀਕਲ। ਸੱਚ ਜਾਣਿਓ, ਇਤਨਾ ਕ੍ਰਿਟੀਕਲ ਹੈ, ਇਹਨੇ ਬਹੁਤ ਘਰਾਂ ਵਿੱਚ ਰਿਸ਼ਤੇ ਤੋੜ ਦਿੱਤੇ ਨੇ। ਪੁੱਛੋ ਉਸ ਬਾਪ ਨੂੰ, ਪੁੱਛੋ ਉਸ ਮਾਂ ਨੂੰ ਜਿਹਦੀ ਧੀ ਕ੍ਰੋਧ ਦਾ ਸ਼ਿਕਾਰ ਹੋ ਕੇ ਉਹਦਾ ਰਿਸ਼ਤਾ ਟੁੱਟ ਗਿਆ ਹੋਵੇ ਤੇ ਪੇਕੇ ਘਰ ਬੈਠੀ ਹੋਵੇ। ਪੁੱਛੋ ਉਸ ਬੰਦੇ ਨੂੰ ਜਿਹੜਾ ਸ਼ਾਰਟ ਟੈਂਪਰ ਜਿਉਂਦਾ ਸੀ ਔਰ ਕੌੜੇ ਬੋਲ ਬੋਲਦਾ ਬੋਲਦਾ ਅੱਜ ਬਲੱਡ ਪ੍ਰੈਸ਼ਰ ਦਾ ਮਰੀਜ਼ ਹੋ ਚੁੱਕਿਆ, ਅੱਜ ਦੁਖੀ ਹੋ ਰਿਹਾ, ਉਹ ਤੋਂ ਐਂਗਰ ਵੀ ਕੰਟਰੋਲ ਨਹੀਂ ਹੋ ਰਿਹਾ ਤੇ ਔਰ ਉਹਨੂੰ ਬਲੱਡ ਪ੍ਰੈਸ਼ਰ ਵੀ ਤੰਗ ਕਰ ਰਿਹਾ। ਪੁੱਛੋ ਉਸ ਨੂੰ, ਆ ਐਸਾ ਕੁਛ ਇਸ਼ਾਰਾ ਅੱਜ ਦੇ ਮੁੱਖ ਵਾਕ ਵਿੱਚ ਮੇਰੇ ਗੁਰੂ ਪਿਤਾ ਸਾਡੇ ਸਾਹਮਣੇ ਰੱਖ ਰਹੇ ਨੇ। ਅਸੀਂ ਨੋਰਮਲ ਮੰਨ ਲਿਆ ਸੀ, ਕ੍ਰਿਟੀਕਲ ਸਾਨੂੰ ਦੱਸੇ ਹੀ ਨਹੀਂ ਕਿਸੇ ਨੇ। ਜਿਹੜਾ ਦੱਸਣਾ ਹੈ ਨਾ ਉਹ ਹੁੰਦੇ ਨੇ ਬੋਲ, ਬੋਲਾਂ ਨੂੰ ਕਹਿੰਦੇ ਨੇ ਬਾਣੀ, ਬਾਣੀ ਬੋਲਾਂ ਨੂੰ ਕਹਿੰਦੇ ਨੇ। ਬੋਲਾਂ ਦੇ ਵਿੱਚ ਜਿਹੜੀ ਸਿੱਖਿਆ ਹੁੰਦੀ ਹੈ ਉਹਨੂੰ ਕਹਿੰਦੇ ਨੇ ਬਾਣੀ, ਇਸ ਲਈ ਸ਼ਬਦ ਬਣਦਾ ਹੈ ਬੋਲ ਬਾਣੀ। ਅਸੀਂ ਕਿਸੇ ਨੂੰ ਮਿਲੀਏ ਨਾ, ਕਹਿੰਦੇ ਉਹਦੀ ਬੋਲ ਬਾਣੀ ਕਿਵੇਂ ਹੈ? ਕਹਿੰਦੇ ਜੀ ਬੰਦਾ ਤੇ ਬੜਾ ਚੰਗਾ ਹੈ ਪਰ ਉਹਦੀ ਬੋਲ ਬਾਣੀ ਬਹੁਤੀ ਵਧੀਆ ਨਹੀਂ ਹੈ। ਨੋਟ ਕਰਿਓ, ਦੂਸਰੇ ਪਾਸੇ ਅਸੀਂ ਇੰਜ ਵੀ ਸੁਣਦੇ ਹਾਂ, ਕਹਿੰਦੇ ਜੀ ਬੰਦਾ ਦੇਖਣ ਨੂੰ ਤੇ ਭੋਲਾ ਜਿਹਾ ਲੱਗਦਾ ਪਰ ਬੋਲਬਾਣੀ ਬੜੀ ਕਮਾਲ ਦੀ ਹੈ। ਬੋਲਾਂ ਦੇ ਵਿੱਚ ਸਿੱਖਿਆ ਕਿਤਨੀ ਹੈ? ਉਹ ਹੈ ਬਾਣੀ। ਜਿਹੜੀਆਂ ਸਿੱਖਿਆਵਾਂ ਦੁਨੀਆਂ ਨੇ ਬੋਲ ਕੇ ਦੱਸੀਆਂ ਮੇਰੇ ਗੁਰੂ ਪਿਤਾ ਨੇ ਉਲਟ ਦੱਸ ਦਿੱਤੀਆਂ। ਆਖੋ ਵਾਹਿਗੁਰੂ, ਹਿਸਟਰੀ ਦੇਖ ਲੈਣੀ, ਐਸੇ ਇਸ਼ਾਰੇ ਬੇਅੰਤ ਨੇ। ਕੋਈ ਤੇ ਸੂਰਜ ਵੱਲ ਨੂੰ ਪਾਣੀ ਸੁੱਟਦਾ ਸੀ, ਸਤਿਗੁਰੂ ਕਹਿਣ ਲੱਗੇ ਨਹੀਂ ਨਹੀਂ ਤੁਹਾਡਾ ਪਾਣੀ ਨਹੀਂ ਜਾ ਸਕਦਾ। ਪਰ ਸਮਝਾਉਣ ਦਾ ਤਰੀਕਾ ਕੀ ਸੀ? ਦੂਜੇ ਪਾਸੇ ਨੂੰ ਪਾਣੀ ਸੁੱਟਣ ਲੱਗ ਗਏ। ਕਹਿੰਦੇ ਕੀ ਕਰਦੇ ਪਏ ਜੇ, ਇੱਥੇ ਸੂਰਜ ਵਾਲੇ ਪਾਸੇ ਨੂੰ ਸੁੱਟੀਦਾ। ਕਹਿਣ ਲੱਗੇ ਤੁਸੀਂ ਸੂਰਜ ਨੂੰ ਪਾਣੀ ਦੇਈ ਚੱਲੋ, ਮੇਰੀ ਖੇਤੀ ਹੈ ਕਰਤਾਰਪੁਰ, ਮੈਂ ਤੇ ਉੱਧਰ ਪਾਣੀ ਦੇ ਰਿਹਾ। ਉਹ ਕਹਿਣ ਲੱਗੇ ਕਰਤਾਰਪੁਰ ਥੋੜੀ ਪਾਣੀ ਪਹੁੰਚੇਗਾ? ਕਹਿੰਦੇ ਜੇ ਤੁਹਾਡਾ ਸੂਰਜ ਤੇ ਪਹੁੰਚ ਸਕਦਾ ਤੇ ਮੇਰਾ ਕਿਉਂ ਨਹੀਂ ਪਹੁੰਚੇਗਾ? ਕਹਿੰਦੇ ਜੀ ਨਹੀਂ ਪਹੁੰਚਦਾ ਕਰਤਾਰਪੁਰ। ਕਹਿੰਦੇ ਫਿਰ ਤੁਹਾਡਾ ਵੀ ਨਹੀਂ ਪਹੁੰਚਦਾ ਸੂਰਜ ਤੇ। ਭੁਲੇਖਾ ਸੀ ਇੱਕ, ਉਹ ਭੁਲੇਖਾ ਤੋੜ ਦਿੱਤਾ ਗੁਰੂ ਦੀ ਬਾਣੀ ਨੇ ਜਦੋਂ ਸੁਣਿਆ। ਕੱਲ ਨੂੰ ਵਿਸ਼ੇਸ਼ ਦੀਵਾਨ ਹੈ ਭਗਤ ਸੈਣ ਜੀ ਦੇ ਜਨਮ ਦਿਨ ਦਾ। ਸ੍ਰੀ ਅਖੰਡ ਪਾਠ ਸਾਹਿਬ ਚੱਲ ਰਹੇ ਨੇ, ਸਮਾਪਤੀ ਹੋਣੀ ਹੈ, ਵੀਕਲੀ ਦੀਵਾਨ ਹੈ। ਉਹਨਾਂ ਦਾ ਇੱਕੋ ਇੱਕ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਹੈ, ਉਹਨਾਂ ਨੇ ਵੀ ਦੁਨੀਆਂ ਤੇ ਭੁਲੇਖਾ ਇੱਕ ਤੋੜਿਆ, ਉਹ ਕੱਲ ਨੂੰ ਆਪਾਂ ਸਿੱਖਣ ਦਾ ਯਤਨ ਕਰਾਂਗੇ। ਜਦੋਂ ਪੜ੍ਹਨ ਗਏ, ਪਾਂਧੇ ਨੇ ਪੜਾਇਆ, ਮੌਲਵੀ ਨੇ ਪੜਾਇਆ, ਸਾਨੂੰ ਕਈ ਵਾਰੀ ਇੰਜ ਲੱਗਦਾ ਹੈ ਕਿ ਸ਼ਾਇਦ ਗੁਰੂ ਪੜ੍ਹਨ ਗਏ ਤੇ ਪਹਿਲੇ ਦਿਨ ਹੀ ਊੜਾ ਪਾ ਕੇ ਪਤਾ ਨੀ ਵਾਪਸ ਆ ਗਏ ਜਾਂ ਇੱਕੋ ਅਹੰਕਾਰ ਪਾ ਕੇ ਵਾਪਸ ਆ ਗਏ। ਨਹੀਂ, ਸਾਰਾ ਸਿਲੇਬਸ ਕਵਰ ਕੀਤਾ ਹੈ। ਕਦੀ ਹਿਸਟਰੀ ਪੜ੍ਹ ਕੇ ਦੇਖਣੀ, ਸਿਲੇਬਸ ਕਵਰ ਕੀਤਾ ਹੈ। ਜਦੋਂ ਸਿਲੇਬਸ ਕਵਰ ਹੋ ਗਿਆ, ਉਹਨਾਂ ਜ਼ਮਾਨਿਆਂ ਵਿੱਚ ਅੱਜ ਵਾਂਗ ਸਮੈਸਟਰ ਸਿਸਟਮ ਜਾਂ ਈਅਰਲੀ ਸਿਸਟਮ ਨਹੀਂ ਸੀ। ਉਸ ਵੇਲੇ ਕੀ ਹੁੰਦਾ ਸੀ, ਜਿਤਨਾ ਕਿਸੇ ਨੇ ਸਿਲੇਬਸ ਕਵਰ ਕਰ ਲਿਆ ਉਤਨਾ ਅਗਲਾ ਕਰਾਤਾ। ਪਟਵਾਰੀ ਦਾ ਪੁੱਤਰ ਸੀ ਤਾਂ ਕਿ ਛੇਤੀ ਛੇਤੀ ਮੈਥੇਮੈਟਿਕਸ ਸਿਖਾਇਆ ਜਾਵੇ, ਜ਼ਮੀਨ ਨਾਲ ਸੰਬੰਧਿਤ ਸਿਖਾਇਆ ਜਾਵੇ, ਰਾਏ ਬਲਾਰ ਨਾਲ ਦੋਸਤੀ ਹੈ ਤੇ ਇਹਨਾਂ ਨੂੰ ਨਾ ਹੋਰ ਤੇ ਘੱਟੋ ਘੱਟ ਪਟਵਾਰੀ ਤੇ ਲਵਾਈ ਦੇਣਗੇ। ਹਰ ਬੰਦੇ ਦੀ ਇਹ ਸੋਚ ਹੁੰਦੀ ਹੈ ਮੇਰਾ ਬੱਚਾ ਪੜ੍ਹੇ ਤੇ ਨੌਕਰੀ ਤੇ ਲੱਗੇ। ਜਦੋਂ ਸਭ ਕੁਝ ਸਿੱਖ ਲਿਆ, ਤੁਸੀਂ ਇਤਿਹਾਸ ਪੜ੍ਹ ਕੇ ਦੇਖਣਾ, ਉਹਦੇ ਚ ਲਿਖਿਆ ਢਾਂਚੇ ਉਂਚੇ ਡੇਢੇ ਸਵਾਏ। ਔਰ ਲੱਗਦਾ ਅੱਜ ਨਾਲੋਂ ਮੈਥ ਉਸ ਵੇਲੇ ਹੋਰ ਵੀ ਹਾਈ ਲੈਵਲ ਦਾ ਸੀ। ਅੱਜ 2-2 ਜਾਂ 4 ਤੇ ਹਰ ਇੱਕ ਨੂੰ ਪਤਾ ਹੈ, 2.5 × 3.5 ਸਾਨੂੰ ਸ਼ਾਇਦ ਛੇਤੀ ਕਿਤੇ ਨਾ ਪਤਾ ਲੱਗੇ, 15.5 × 14.5 ਛੇਤੀ ਕਿਤੇ ਸਾਡੇ ਤੋਂ ਨਹੀਂ ਲੱਭੇਗਾ, ਕੈਲਕੂਲੇਟਰ ਲੱਭਣਾ ਪਏਗਾ। ਉਸ ਵੇਲੇ ਉਂਚੇ ਢੋਂਚੇ ਸਵਾਏ ਡੇਢੇ, ਇਹ ਸਾਰੇ ਇਸ ਤਰ੍ਹਾਂ ਦੀ ਕੈਲਕੂਲੇਸ਼ਨ ਸੀ। ਸਿੱਖ ਲਈ, ਸਤਿਗੁਰੂ ਕਹਿਣਗੇ ਪਾਂਧਾ ਜੀ ਹੁਣ ਕੀ ਹੋਏਗਾ? ਕਹਿੰਦੇ ਜੀ ਪੈਸੇ ਕਮਾਏ ਜਾਣਗੇ, ਨੌਕਰੀ ਮਿਲ ਜਾਏਗੀ। ਪਾਂਧਾ ਜੀ ਨੌਕਰੀ ਦਾ ਤੇ ਪੈਸਿਆਂ ਦਾ ਕੋਈ ਬਰਡਨ ਸਟ੍ਰੈਸ ਨਹੀਂ ਹੋਏਗਾ? ਉਹ ਤੇ ਹੋਏਗਾ, ਬਰਡਨ ਸਟ੍ਰੈਸ ਤੇ ਹੋਏਗਾ। ਕਿਸਾਨ ਨੂੰ ਓਨਾ ਨਹੀਂ ਹੈ ਜਿਤਨਾ ਇੱਕ ਅਫੀਸਰ ਨੂੰ ਹੈ। ਆਪਾਂ ਸਾਰੇ ਯਾਦ ਕਰਕੇ ਦੇਖੋ, ਜਦੋਂ ਫੋਰਨ ਵਿੱਚ ਆਉਣ ਦਾ ਸੁਪਨਾ ਲਿਆ ਹੋਏਗਾ, ਸਿਰਫ ਇੱਕੋ ਹੀ ਪੱਖ ਦੇਖਿਆ ਸੀ, ਪੈਸੇ ਜ਼ਿਆਦਾ ਹੋਣਗੇ, ਪਰ ਦੇਖਿਆ ਬਰਡਨ ਵੀ ਜ਼ਿਆਦਾ ਹੈ, ਜ਼ਿੰਦਗੀ ਵੀ ਇੱਕ ਮਸ਼ੀਨ ਜੀ ਬਣ ਗਈ ਹੈ। ਉਹ ਜਿਹੜਾ ਸਟ੍ਰੈਸ ਹੈ, ਉਹ ਜਿਹੜਾ ਸਾਡੇ ਅੰਦਰ ਬਰਡਨ ਹੈ, ਉਸ ਨੂੰ ਮੈਨੇਜ ਕਰਨ ਵਾਸਤੇ ਆਪਣੀਆਂ ਫੀਲਿੰਗਸ ਨੂੰ ਕਿਵੇਂ ਮੈਨੇਜ ਕੀਤਾ ਜਾਵੇ, ਸੈਂਟੀਮੈਂਟਸ ਨੂੰ ਕਿਵੇਂ ਮੈਨੇਜ ਕੀਤਾ ਜਾਵੇ, ਪਾਂਧਾ ਕਹਿਣ ਲੱਗਾ ਇਹ ਤੇ ਮੈਨੂੰ ਵੀ ਨਹੀਂ ਪਤਾ। ਸਤਿਗੁਰੂ ਕਹਿਣ ਲੱਗੇ ਪਾਂਧਾ ਜੀ ਅਸਲੀ ਪੜ੍ਹਾਈ ਤੇ ਇਹੀ ਹੈ, ਰੀਅਲ ਐਜੂਕੇਸ਼ਨ ਇਹ ਹੈ ਕਿ ਆਪਣੇ ਅੰਦਰਲਾ ਬਰਡਨ ਮੇਨਟੇਨ ਕਰ ਸਕੇ, ਕਿਉਂਕਿ ਬੱਚਿਆਂ ਨੂੰ ਪਾਲਣਾ ਹੈ, ਪਲੋਸਣਾ ਹੈ, ਉਹਨਾਂ ਨੂੰ ਜ਼ਿੰਮੇਵਾਰੀਆਂ ਵੈਲ ਸੈਟਲਡ ਕਰਨਾ ਹੈ, ਮਾਂ ਹੋਣ ਦੀ ਜ਼ਿੰਮੇਵਾਰੀ ਹੈ, ਪਿਤਾ ਹੋਣ ਦੀ ਜ਼ਿੰਮੇਵਾਰੀ ਹੈ, ਬਰਡਨ ਤੇ ਆਏਗਾ। ਜਦੋਂ ਖਰਚੇ ਵਧਣਗੇ ਸਟ੍ਰੈਸ ਤੇ ਆਏਗਾ, ਮੈਨੇਜ ਕਿਵੇਂ ਹੋਵੇ? ਕਹਿਣ ਲੱਗੇ ਤੇ ਮੈਨੂੰ ਪਤਾ ਨਹੀਂ। ਸਤਿਗੁਰੂ ਕਹਿਣ ਲੱਗੇ ਫਿਰ ਮੈਂ ਦੱਸਾਂ। ਉੱਥੇ ਸ਼ਬਦ ਉਚਾਰਨ ਕੀਤਾ ਸਤਿਗੁਰਾਂ ਨੇ, ਜੋ ਉਸ ਸ਼ਬਦ ਵਿੱਚ ਦੱਸਿਆ ਸੱਚ ਜਾਣਿਓ ਦੁਨੀਆਂ ਨੂੰ ਨਹੀਂ ਪਤਾ ਸੀ ਆਖੋ ਵਾਹਿਗੁਰੂ। ਮੈਂ ਬਰੀਫ ਕਰਾਂ, ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਦੱਸਿਆ ਉਹ ਸਾਨੂੰ ਨਹੀਂ ਪਤਾ, ਅਸੀਂ ਉਹਨੂੰ ਨੋਰਮਲ ਮੰਨਿਆ। ਗੁਰੂ ਸਾਹਿਬ ਕਹਿੰਦੇ ਕ੍ਰਿਟੀਕਲ ਹੈ ਪਿਆਰਿਆ। ਜੇ ਤੂੰ ਅੰਦਰੋਂ ਕ੍ਰੋਧ ਦੀ ਅੱਗ ਵਿੱਚ ਜਿਉਂ ਰਿਹਾ, ਇਹ ਆਦਤ ਤੇਰੇ ਵਾਸਤੇ ਬੜੀ ਕ੍ਰਿਟੀਕਲ ਹੈ, ਤੈਨੂੰ ਕਿਸੇ ਵੇਲੇ ਵੀ ਬਿਪਤਾ ਵਿੱਚ ਫਸਾ ਸਕਦੀ ਹੈ। ਵਾਹਿਗੁਰੂ, ਗੁੱਸੇ ਹੋਣ ਦੀ ਆਦਤ ਨਾ ਕਿਸੇ ਵੇਲੇ ਵੀ ਮਿਸਟੇਕ ਕਰਾ ਦਿੰਦੀ ਹੈ। ਦੂਸਰੀ ਗੱਲ, ਬੰਦੇ ਦੇ ਅੰਦਰ ਆਦਤ ਹੈ ਇਸ ਮਨ ਦੀ, ਇਹਦਾ ਜਿਹੜਾ ਮਾਇੰਡ ਸੈਟਅਪ ਹੈ ਨਾ, ਇਹਦੇ ਮਾਇੰਡ ਸੈਟਅਪ ਦੇ ਵਿੱਚ ਜਿਹਨੂੰ ਅਸੀਂ ਕੰਫਰਟ ਜ਼ੋਨ ਕਹਿੰਦੇ ਹਾਂ, ਉਹ ਦੋ ਚੀਜ਼ਾਂ ਨੇ, ਇੱਕ ਲਾਈਕਿੰਗ ਪਾਰਟ ਹੈ, ਇੱਕ ਡਿਸਲਾਈਕਿੰਗ ਪਾਰਟ ਹੈ। ਇੱਕ ਜਿਹਨੂੰ ਇਹ ਲਾਈਕ ਨਹੀਂ ਕਰਦਾ, ਇੱਕ ਜਿਸ ਚੀਜ਼ ਨੂੰ ਇਹ ਲਾਈਕ ਕਰ ਰਿਹਾ। ਜਿੰਨਾ ਜਿੰਨਾ ਚੀਜ਼ਾਂ ਨੂੰ ਤੂੰ ਲਾਈਕ ਕਰ ਰਿਹਾ ਪਿਆਰਿਆ, ਦੇਖੀ ਕਿਤੇ ਓਵਰ ਇਮੋਸ਼ਨਲ ਤੇ ਓਵਰ ਐਕਸਾਈਟਡ ਨਾ ਹੋਈ, ਮਿਸਟੇਕਸ ਹੋ ਸਕਦੀਆਂ ਨੇ। ਜਿੰਨਾ ਚੀਜ਼ਾਂ ਨੂੰ ਤੂੰ ਡਿਸਲਾਈਕ ਕਰ ਰਿਹਾ, ਤੇਰੇ ਅੰਦਰ ਇਨਕਨਵੀਨੀਅੰਟ ਫੀਲਿੰਗ ਪੈਦਾ ਹੋਏਗੀ, ਇਰੀਟੇਸ਼ਨ ਪੈਦਾ ਹੋਏਗੀ, ਦੇਖੀ ਕਿਤੇ ਨਫ਼ਰਤ ਨਾ ਆ ਜਾਵੇ। ਆਖੋ ਵਾਹਿਗੁਰੂ, ਆਪਾਂ ਪਰਿਵਾਰਕ ਜੀਵਨ ਜਿਉਂ ਰਹੇ ਹਾਂ, ਕੁਝ ਗੱਲਾਂ ਮਾਂ ਦੀਆਂ ਨਹੀਂ ਚੰਗੀਆਂ ਲੱਗਦੀਆਂ, ਪਰ ਮਾਂ ਨਾਲ ਨਫ਼ਰਤ ਕਰਨਾ ਪਾਪ ਹੈ। ਆਖੋ ਵਾਹਿਗੁਰੂ, ਨਹੀਂ ਚੰਗੀਆਂ ਲੱਗਦੀਆਂ, ਵੱਖਰੀ ਗੱਲ ਹੈ। ਮਾਂ 25-30-40 ਸਾਲ ਪੁਰਾਣੇ ਕਲਚਰ ਦੀ ਹੈ, ਤੂੰ ਨਵੇਂ ਕਲਚਰ ਦਾ ਹੈ। ਅੱਜ ਦੀਆਂ ਲੋੜਾਂ, ਅੱਜ ਦੀ ਅਬਜ਼ਰਵੇਸ਼ਨ, ਅੱਜ ਦੀ ਅੰਡਰਸਟੈਂਡਿੰਗ, ਪੁਰਾਤਨ ਸਮੇਂ ਦੇ ਸਭ ਕੁਛ ਬਦਲ ਚੁੱਕਿਆ ਹੈ। ਇਸ ਲਈ ਦੇਖੀ ਕਿਤੇ ਮਾਂ ਦੀਆਂ ਗੱਲਾਂ ਚੰਗੀਆਂ ਨਹੀਂ ਲੱਗਦੀਆਂ, ਗੱਲ ਵੱਖਰੀ ਹੈ, ਪਰ ਨਫ਼ਰਤ ਨਾ ਆਉਣ ਦੇਈ। ਜਿਸ ਦਿਨ ਨਫ਼ਰਤ ਆ ਗਈ, ਤੂੰ ਵਧੀਆ ਪੁੱਤਰ ਤੇ ਵਧੀਆ ਧੀ ਨਹੀਂ ਬਣ ਸਕੇਗਾ। ਆਖੋ ਵਾਹਿਗੁਰੂ, ਆਹ ਚੀਜ਼ਾਂ ਬੜੀਆਂ ਕ੍ਰਿਟੀਕਲ ਸਨ, ਜਿਨ੍ਹਾਂ ਨੂੰ ਨੋਰਮਲ ਲੈ ਲਿਆ ਗਿਆ। ਮੇਰੇ ਗੁਰੂ ਪਿਤਾ ਨੇ ਦੁਨੀਆਂ ਨੂੰ ਦੱਸਿਆ, ਦੁਨੀਆਂ ਦੇ ਲੋਕੋ, ਇਹ ਨੋਰਮਲ ਨਹੀਂ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਇੱਕ ਪੰਕਤੀ ਮੈਂ ਆਪ ਜੀ ਨਾਲ ਵਿਚਾਰਨੀ ਚਾਹਾਂਗਾ। ਇੱਕ ਬੱਚਾ, ਯਾਦ ਕਰੋ ਅਸੀਂ ਵੀ ਉਹੀ ਕਰਦੇ ਸੀ ਜੋ ਅੱਜ ਸਾਡੇ ਬੱਚੇ ਕਰ ਰਹੇ ਨੇ। ਅਸੀਂ ਵੀ ਕਿਧਰੇ ਨਾ ਕਿਧਰੇ 19-21 ਦੇ ਫਰਕ ਨਾਲ ਉਸੇ ਤਰ੍ਹਾਂ ਕੀਤਾ। ਕਿਵੇਂ? ਮਾਂ ਦੀ ਗੱਲ ਨਹੀਂ ਚੰਗੀ ਲੱਗੀ, ਪਿਤਾ ਦੀ ਗੱਲ ਨਹੀਂ ਚੰਗੀ ਲੱਗੀ, ਅਸੀਂ ਵੀ ਰੁੱਸਦੇ ਸੀ, ਸਾਡੇ ਬੱਚੇ ਵੀ ਰੁੱਸਦੇ ਆ। ਨੰਬਰ 2, ਅਸੀਂ ਵੀ ਕਿਧਰੇ ਮਾਪਿਆਂ ਦੇ ਅੱਗੇ ਆਰਗੂਮੈਂਟ ਕਰ ਬੈਠਦੇ ਸੀ, ਬੱਚਾ ਵੀ ਕਰ ਰਿਹਾ। ਸਾਡੇ ਅੰਦਰ ਵੀ ਕਿਧਰੇ ਇਰੀਟੇਸ਼ਨ ਪੈਦਾ ਹੁੰਦੀ ਸੀ, ਬੱਚੇ ਦੇ ਅੰਦਰ ਵੀ ਇਰੀਟੇਸ਼ਨ ਪੈਦਾ ਹੋ ਰਹੀ ਹੈ। ਬਹੁਤ ਮਾਪੇ ਐਸੇ ਨੇ ਜਿਹੜੇ ਬੱਚੇ ਨੂੰ ਗੁਰੂ ਨਾਲ ਜੋੜਨਾ ਚਾਹੁੰਦੇ ਨੇ, ਉਹ ਕਹਿੰਦੇ ਮਾਂ ਖਬਰਦਾਰ, ਮੈਨੂੰ ਨਾ ਕਹੀ ਅੱਜ ਤੋਂ ਬਾਅਦ। ਮਾਂ ਵਿਚਾਰੀ ਅੰਦਰੇ ਅੰਦਰ ਦੁਖੀ ਹੈ, ਪਿਤਾ ਅੰਦਰੇ ਅੰਦਰ ਦੁਖੀ ਹੈ। ਇਹਨੇ ਮਾਪਿਆਂ ਤੋਂ ਪੈਸਾ ਲੈਣ ਲੱਗਿਆਂ ਤੇ ਕਦੀ ਨਹੀਂ ਕਿਹਾ, ਮਾਂ ਪਾਪਾ ਤੇਰੇ ਸਿਰ ਕਰਜ਼ਾ ਚੜਿਆ ਹੋਇਆ, ਇਸ ਵਾਰੀ ਮੇਰੇ ਤੇ ਘੱਟ ਖਰਚਾ ਕਰਦੇ, ਕਦੀ ਨਹੀਂ ਕਿਹਾ। ਉਦੋਂ ਤੇ ਕਹਿੰਦਾ ਮੈਨੂੰ ਨਹੀਂ ਪਤਾ ਤੁਹਾਡੇ ਤੇ ਜਿਤਨਾ ਮਰਜ਼ੀ ਕਰਜ਼ਾ ਹੋਵੇ। ਸੱਚ ਇਹ ਹੈ, 90% ਲੋਕਾਂ ਤੇ ਇਤਨਾ ਖਰਚਾ 20-30 ਸਾਲ ਉਤਰਦਾ ਨਹੀਂ ਹੈ। ਬੱਚਾ ਆਪਣਾ ਖਰਚਾ ਘਟਾਉਣ ਨੂੰ ਤਿਆਰ ਨਹੀਂ ਹੈ, ਕਿਉਂਕਿ ਲਾਈਫ ਐਕਸਪੀਰੀਅੰਸ ਦਾ ਗੈਪ ਹੈ। ਉਹ ਨਹੀਂ ਚਾਹੇਗਾ ਮੈਂ ਖਰਚਾ ਘੱਟ ਕਰਾਂ, ਉਹ ਕਦੀ ਨਹੀਂ ਕਹੇਗਾ ਕਿ ਮੈਂ ਮੋਬਾਈਲ ਜਿਹੜਾ ਹੈ ਉਹ ਘੱਟ ਪੈਸਿਆਂ ਵਾਲਾ ਲੈ ਲਵਾਂ। ਉਹਨੇ ਆਪਣਾ ਸਟੇਟਸ ਦਿਖਾਉਣਾ, ਬਾਪ ਸਿਰ ਕਰਜ਼ਾ ਹੋਏਗਾ, ਆਪਣੀ ਥਾਂ ਤੇ ਹੋਏਗਾ, ਦੁਖੀ ਬਾਪ ਹੁੰਦਾ ਹੈ, ਬੱਚੇ ਨਹੀਂ। ਸਾਡੇ ਨਾਲ ਵੀ ਹੁੰਦੀ ਆਈ ਹੈ, ਅੱਗੇ ਵੀ ਹੋ ਰਹੀ ਹੈ। ਪਰ ਗੱਲ ਉੱਥੇ ਵਿਗੜ ਜਾਂਦੀ ਹੈ ਜਦੋਂ ਬੱਚਾ ਗੁੱਸੇ ਵਿੱਚ ਆ ਕੇ ਕੌੜੇ ਬੋਲ ਬੋਲ ਕੇ ਮਾਪਿਆਂ ਨੂੰ ਹਰਟ ਕਰਦਾ ਹੈ। ਅਸੀਂ ਸਾਰਿਆਂ ਨੇ ਇਸ ਨੂੰ ਨੋਰਮਲੀ ਲੈ ਲਿਆ। ਗੁਰੂ ਸਾਹਿਬ ਕਹਿੰਦੇ ਵੈਰੀ ਕ੍ਰਿਟੀਕਲ ਪੰਕਤੀ ਪੜ੍ਹ ਕੇ ਦੇਖਣੀ, ਜਿਨ ਕੇ ਜਣੇ ਬਡੀਰੇ ਤੁਮ ਹੋ, ਤਿੰਨ ਸੰਗ ਝਗੜਤ ਪਾਪ। ਜਿਹੜੇ ਮਾਪਿਆਂ ਨੇ ਤੈਨੂੰ ਜਨਮ ਦਿੱਤਾ ਹੈ, ਉਹਨਾਂ ਨਾਲ ਝਗੜਾ ਕਰਨਾ ਬਹੁਤ ਵੱਡਾ ਪਾਪ ਹੈ। ਆਹ ਗੱਲ ਸਾਨੂੰ ਮਾਂ ਨੇ ਤੇ ਦੱਸੀ ਨਹੀਂ, ਸਾਨੂੰ ਸਾਡੇ ਪਿਤਾ ਨੇ ਤੇ ਦੱਸੀ ਨਹੀਂ, ਕਿਉਂਕਿ ਇਹੋ ਜਿਹਾ ਪਾਪ ਉਹ ਵੀ ਕਰਦੇ ਆਏ ਤੇ ਅਸੀਂ ਵੀ ਕਰ ਰਹੇ ਹਾਂ। ਆਖੋ ਵਾਹਿਗੁਰੂ, ਸਾਡੇ ਬੱਚੇ ਵੀ ਕਰਦੇ ਜਾ ਰਹੇ, ਨੋਰਮਲ ਸਮਝ ਲਿਆ, ਨੋਰਮਲ ਨਹੀਂ ਸੀ, ਕ੍ਰਿਟੀਕਲ ਸੀ। ਗੁਰੂ ਸਾਹਿਬਾਨਾਂ ਨੇ ਜਿਤਨੀਆਂ ਗੱਲਾਂ ਦੱਸੀਆਂ ਉਹ ਦੁਨੀਆਂ ਦੀਆਂ ਗੱਲਾਂ ਤੋਂ ਵੱਖਰੀਆਂ ਸੀ। ਇੰਜ ਕਹਿ ਦਈਏ, ਦੁਨੀਆਂ ਦੀ ਬਾਣੀ ਹੋਰ ਸੀ, ਮੇਰੇ ਗੁਰੂ ਦੀ ਬਾਣੀ ਹੋਰ ਹੈ। ਦੁਨੀਆਂ ਦੀਆਂ ਸਿੱਖਿਆਵਾਂ ਹੋਰ ਸੀ, ਮੇਰੇ ਗੁਰੂ ਦੀਆਂ ਸਿੱਖਿਆਵਾਂ ਹੋਰ। ਦੁਨੀਆਂ ਦੀ ਸਿੱਖਿਆ ਸੀ ਜੈਸਾ ਕੋ ਤੈਸਾ, ਐਵੇਂ ਨਹੀਂ ਸਮਝੇਗਾ, ਇਹਨੂੰ ਸਬਕ ਸਿਖਾਉਣਾ ਚਾਹੀਦਾ। ਗੁਰੂ ਦੀ ਸਿੱਖਿਆ, ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਾਨਾ ਹੰਡਾਏ। ਗੁਰੂ ਦੀ ਸਿੱਖਿਆ, ਨਾ ਕੋ ਬੈਰੀ ਨਾ ਹੈ ਬਗਾਨਾ, ਸਗਲ ਸਗ ਹਮ ਕੋ ਬਨਾਈ। ਸਾਡੇ ਮਨ ਨੂੰ ਇਹ ਸਿੱਖਿਆਵਾਂ ਵਿਸਰ ਗਈਆਂ। ਆਖੋ ਵਾਹਿਗੁਰੂ, ਵਿਸਰ ਗਈਆਂ। ਸੱਚ ਇਹ ਹੈ, ਸਾਈਕੋਲੋਜੀਕਲੀ ਬੰਦੇ ਦੇ ਅੰਦਰ एक वीकनेस है, इनू मां ने बड़िया चंगिया गल्लां कहियां हुंदियां ने, दुनिया की अट्रैक्शन विच मां दीयां गल्लां नूं इग्नोर कर दिंदा है। इग्नोरेंस इज वेरी डेंजरस बीमारी है, बड़ी क्रिटिकल बीमारी है इग्नोरेंस। जेड़ियां गल्लां पिता ने दसियां सी बच्चे उन्हां नूं इग्नोर कर रहे ने, जेड़ियां गल्लां मेरे गुरु ने दसियां साडा मन उस नूं इग्नोर कर रहा, उन्हूं कहिंदे ने बिसर जाए, बिसर जाए। जय तन बाणी इस शब्द का सेंट्रल आइडिया। पहलियां पंक्तियां ने जियो तपत है वारो वार, शब्द का सलेख है तनासरी महला पहला। तनासरी राग का नाम है, गुरु नानक देव साहब जी का शब्द है, चार पद्यां का शब्द है। शब्द के अखीर ते जेड़े अंक लगे हुए ने 4, 3, 5। गुरु नानक देव साहब जी ने जिथों सब्जेक्ट शुरू किया है उथों ए तीसरा शब्द है, पर इस तों पिछे भी शब्द हैं। दो शब्द होर जिवें घर दे रूप विच ने वख वख घरां विच, उस तरह यह पंजवां शब्द है। इहदा मतलब यह सब्जेक्ट पिछे तों पंज शब्दां विच पिछे तों चलिया आ रहा है। उस विच गुरु पिता कह रहे ने साडा मन जिहड़ा ना यह बड़े वारी तपदा है, बारो बार तपदा है। कदों तपदा है? बड़े कारण ने। जे असीं अपनी जिंदगी दी रिसर्च करिए ना, सच है असीं इतने अन अवेयर होके जिवें जा रहे हां, असीं अपने आप बारे भी सोचण वास्ते साडे कोल कदी टाइम ही नहीं रहा। खुआ हुंदा की है, बंदा स्ट्रेस होके जिउं रिहा, जदों 40 साल की उम्र लंघदी है ना, बीमारियां दा ढांचा बनना शुरू हो जांदा है। हुण अज फिक्र कर रहा हुण की मेरा बनेगा, पहला तो एदे कोले टाइम ही कोई नहीं है। अपने बहुते ऐसे लोग ने जिन्हां कोले अपनी बॉडी मेंटेन करन वास्ते भी टाइम नहीं है। खुआ मेरे गुरु ने कमाल कर दिती, ऐसे तरीके नाल गल्लां दसियां। अरदास तो पहला एक पंक्ति आउंदी है, तू ठाकुर तुम पहे अरदास, जियो पिंड सब तेरी रास। ए जियो सोल पिंड बॉडी वाहिगुरु की रास है, वाहिगुरु की प्रॉपर्टी है। ते तुहाडे चो जिहड़े किराए ते रहिंदे ने ना, उन्हां दा एक्सपीरियंस होएगा, जिहदी प्रॉपर्टी होवे ना संभाल के रखनी पैंदी जे, क्योंकि किसे दी प्रॉपर्टी है। शरीर वाहिगुरु दा होवे ते साथों मेंटेन ना होया होवे, ओवरवेटेड असी करी बैठे होइए, उसनूं वीक असी करे बैठे होइए, कोलेस्ट्रोल असी बधा ले होइए, ये किधरे ना किधरे क्यों होए ने, अज जवाब देणगे मेरे गुरु पिता शब्द विच, मुख वाक विच जवाब दे रहे ने, बॉडी मेंटेन क्यों नहीं होई। बॉडी मेंटेन नहीं हुई, मन तपदा है। आखो वाहिगुरु। नंबर दो, अंदर फीलिंग्स ने, जिस बंदे नू अपनी फीलिंग्स बैलेंस विच नहीं रखनी आईया वह भी तपदा है, अंदरों तपदा है। जिन्हू अपने इमोशंस बैलेंस विच नहीं रखने आए वह भी मन तपदा है। जिन्हू सेंटीमेंट्स अपने मैनेज नहीं करने आए वह भी तपदा है। आखो वाहिगुरु। कदी सोचना ए मेरे वीरो, ए मेरिया भैणा, घरां विच जदों असीं छोटियां छोटियां गल्लां दा गुस्सा कर जांदे आं फिर नॉर्मल हो जांदे, कितनियां गल्लां हुंदियां ने जे उह सहार लईयां जाण। सच है छोटियां छोटियां गल्लां ते मन नूं तपण दी बीमारी पै गई है, ये गल सहारदा ही नहीं। मैं बच्चियां नूं एक बेनती करांगा, बेटा किड्डी की गल सी जे मां ने कहता सी टाइम सिर पै जा, हुण बस कर, हुण कंप्यूटर गेम खेली जा रहे, हुण सौ जा, किड्डी गल सी बेटा बस कर, हुण बहुत खेड लिया, हुण पढ़ भी लै, इतनी की गल ते मन तपदा है, अपना ही नहीं तपदा, सारे परिवार का तपाई जाने। आखो वाहिगुरु। पति पत्नी का रिश्ता, जीवन साथी जीवन साथन का रिश्ता हुंदा, जे जॉब का स्ट्रैस घर विच मिक्स करके छोटी जी गल ते कौड़े बोल बोल के घर का सारा माहौल खराब करी जांदे, जे जे बाद विच नॉर्मली होना है घटो घट उदो 20 सैकेंड अपनिया सेंटीमेंट्स नूं संभाल लैंदे। क्यों? क्योंकि सानू जो दुनिया ने सिखाया वो कहंदे नॉर्मल है, गुरु कहंदे नहीं नॉर्मल, नहीं नॉर्मल प्यारिया, ये वेरी क्रिटिकल, ये जमदूत है, क्रोध 5 जमदूतां विचों एक जमदूत है, इन्हें तेरे अंदर आत्मिक मौत पैदा करनी है, बाद इस तों आखो। पर असी तो क्रोध नूं जमदूत ही नहीं मन्निया, असी तो एक उम्मीद लाई बैठे हैं कि मरण तो बाद जमदूत आउणगे। ਜਿਹੜੇ ਜਿਉਂਦੇ ਜੀ ਸਾਨੂੰ ਦੁਖੀ ਕਰਦੇ ਪਏ ਜੇ ਅਸੀਂ ਇਹ ਤੋਂ ਬਚਣ ਦੀ ਕੋਸ਼ਿਸ਼ ਕਰੀਏ। ਸਤਿਗੁਰੂ ਕਹਿਣ ਲੱਗੇ ਜੀਉ ਤਪਤ ਹੈ ਬਾਰੋ ਬਾਰ ਆਹਾ। ਕਾਰਨ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਦੁਨੀਆਂ ਨੂੰ ਨਵੀਂ ਗੱਲ ਦੱਸੀ ਔਰ ਦੱਸੀ ਕਿਵੇਂ ਇਹ ਵੀ ਨੋਟ ਕਰਿਓ, ਕਿਉਂਕਿ ਇੱਕੋ ਇੱਕ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਇਸ ਦੁਨੀਆਂ ਤੇ ਦੇਖੇ ਜਿਨ੍ਹਾਂ ਦਾ ਮਨ ਕਦੀ ਤਪਦਾ ਨਹੀਂ ਦੇਖਿਆ, ਤਪਦਾ ਨਹੀਂ ਦੇਖਿਆ। ਆਪਾਂ ਦੇਖਦੇ ਹਾਂ ਮਹਿਤਾ ਕਾਲੂ ਨੇ ਚਪੇੜ ਮਾਰੀ ਪਰ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਮਨ ਤਪਿਆ ਨਹੀਂ ਦੇਖਿਆ। ਸਾਡੀ ਕੋਈ ਥੋੜੀ ਜਿਹੀ ਝੂਠੀ ਸ਼ਿਕਾਇਤ ਲਾ ਦੇਵੇ ਨਾ, ਬੰਦਾ ਅੰਦਰੋਂ ਸੱਚਾ ਹੋਵੇ ਸੁੱਚਾ ਹੋਵੇ ਤੇ ਝੂਠੀ ਸ਼ਿਕਾਇਤ ਲਾ ਦੇਵੇ ਤੇ ਉਸ ਸ਼ਿਕਾਇਤ ਦੇ ਉੱਪਰ ਅਮਲ ਕਰਕੇ ਪਨਿਸ਼ਮੈਂਟ ਦੇਣ ਦੀ ਗੱਲ ਆਈ ਹੋਵੇ ਮਨ ਬੜਾ ਤਪਦਾ ਹੈ ਵੀ ਮੇਰਾ ਕਸੂਰ ਵੀ ਕੋਈ ਨਹੀਂ ਤੇ ਫਿਰ ਵੀ ਮੈਨੂੰ ਸਜ਼ਾ। ਕਿਹੜਾ ਕਸੂਰ ਸੀ ਮੇਰੇ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਮੋਦੀਖਾਨੇ ਦੇ ਵਿੱਚ ਜਦੋਂ ਹਿਸਾਬ ਕੀਤਾ ਗਿਆ, ਸਾਰੀ ਕੈਲਕੂਲੇਸ਼ਨ ਕੀਤੀ ਗਈ ਹੈ, ਸਤਿਗੁਰੂ ਸੱਚੇ ਪਾਤਸ਼ਾਹ ਦੇ ਆਪਣੇ ਪੈਸੇ ਉਹਦੇ ਵੱਲ ਵਧੇ ਨੇ ਕਿਉਂਕਿ ਸਤਿਗੁਰੂ ਜੀ ਤਨਖਾਹ ਕਦੀ ਨਹੀਂ ਸੀ ਲੈਂਦੇ, ਨਾ ਤੇ ਬੇਬੇ ਨਾਨਕੀ ਦੇ ਪਰਿਵਾਰ ਵਿੱਚ ਦਿੰਦੇ ਸੀ, ਨਾ ਮਹਿਤਾ ਕਾਲੂ ਨੂੰ ਭੇਜਦੇ ਸੀ, ਨਾ ਆਪ ਵਰਤਦੇ ਸਨ। ਕੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਮੋਦੀ ਦੇ ਅਰਥ ਹੈ ਸੇਲਜ਼ ਮੈਨੇਜਰ, ਮੋਦੀ ਖਾਨੇ ਦੇ ਅਰਥ ਹੈ ਗੌਰਮੈਂਟ ਦਾ ਇੱਕ ਸ਼ੋਪਿੰਗ ਕੰਪਲੈਕਸ ਜਿੱਥੇ ਸਾਰੇ ਇਲਾਕੇ ਨੂੰ ਰਾਸ਼ਨ ਜਾਂਦਾ ਸੀ। ਕੀ ਗੁਰੂ ਪਿਤਾ ਇਤਨੇ ਕੁ ਸੇਲਜ਼ ਮੈਨੇਜਰ ਹੋਣਗੇ, ਉਹਨਾਂ ਨੂੰ ਪਤਾ ਨਹੀਂ ਹੋਏਗਾ ਮੈਂ ਕਿਤਨਾ ਕੁ ਸਮਾਨ ਦੇ ਰਿਹਾ ਤੇ ਕਿਤਨਾ ਕੁ ਹੈ, ਕਿਉਂਕਿ ਰਜਿਸਟਰ ਰੱਖਿਆ ਹੋਇਆ ਸੀ ਉਸ ਵੇਲੇ, ਪਤਾ ਸੀ। ਬੰਦੇ ਨੂੰ ਪਤਾ ਹੁੰਦਾ ਜੇ ਮੈਂ ਇਤਨੇ ਪੈਸੇ ਖਰਚ ਕਰ ਰਿਹਾ, ਸੱਚ ਹੈ ਬੰਦੇ ਨੂੰ ਇਤਨਾ ਜ਼ਰੂਰ ਪਤਾ ਹੁੰਦਾ ਮੇਰੇ ਕ੍ਰੈਡਿਟ ਕਾਰਡ ਕਿਤਨੇ ਪਏ ਨੇ, ਉਹਨੂੰ ਖਰਚਣ ਤੋਂ ਪਹਿਲਾਂ ਪਤਾ ਹੁੰਦਾ ਜੇ ਮੈਂ ਹੁਣ ਪੈਟਰੋਲ ਪਵਾਵਾਂਗਾ ਤੇ ਇਹ ਕ੍ਰੈਡਿਟ ਕਾਰਡ ਸਵਾਈਪ ਕਰਾਂਗਾ ਨਹੀਂ ਹੋ ਸਕੇਗਾ ਕਿਉਂਕਿ ਬੈਲੈਂਸ ਫੁੱਲ ਹੋ ਚੁੱਕਿਆ। ਗੁਰੂ ਸਾਹਿਬ ਨੂੰ ਪਤਾ ਸੀ, ਇਸੇ ਲਈ ਬੜੇ ਬੇਫਿਕਰ ਹੋ ਕੇ ਹਿਸਾਬ ਦੇਣ ਚੱਲੇ ਨੇ, ਇਤਿਹਾਸਕਾਰ ਲਿਖਦੇ ਨੇ, ਰਜਿਸਟਰ ਚੁੱਕ ਕੇ ਲੈ ਕੇ ਗਏ ਨੇ, ਗੁਰੂ ਪਿਤਾ ਦਾ ਵਾਧਾ ਉਹਦੇ ਵੱਲ ਵਧਿਆ। ਝੂਠੀ ਸ਼ਿਕਾਇਤ, ਝੂਠਾ ਮੁਕੱਦਮਾ, ਝੂਠੀ ਸਜ਼ਾ, ਪਰ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਮਨ ਨਹੀਂ ਤਪਿਆ, ਖਵਾਹੀਓ ਨਹੀਂ ਤਪਿਆ। ਏਮਨਾ ਬਾਦ ਵਿੱਚ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਕੀ ਕਸੂਰ ਸੀ, ਉਹਨਾਂ ਨੂੰ ਬਾਬਰ ਦੀ ਕੈਦ ਵਿੱਚ ਭੇਜਿਆ ਗਿਆ, ਮਨ ਨਹੀਂ ਤਪਿਆ। ਸੱਚ ਹੈ ਜੀ ਦਾ ਆਪ ਨਹੀਂ ਤਪਿਆ, ਉਹੀ ਕੁਛ ਸਿਖਾ ਸਕਦਾ ਹੈ ਖਵਾਹੀਓ। ਜਦੋਂ ਅਸੀਂ ਆਪ ਗੁੱਸੇ ਹੋ ਕੇ ਬੱਚੇ ਦੇ ਸਾਹਮਣੇ ਆਪਣੀ ਮਾਂ ਨੂੰ ਕੌੜੇ ਬੋਲ ਬੋਲਾਂਗੇ ਨਾ, ਕੱਲ ਨੂੰ ਅਸੀਂ ਬੱਚੇ ਨੂੰ ਨਹੀਂ ਕਹਿ ਸਕਦੇ ਬੇਟਾ ਇੰਜ ਨਹੀਂ ਬੋਲੀਦਾ ਹੁੰਦਾ। ਬੱਚਾ ਚੁੱਪ ਕਰਕੇ ਸੁਣ ਲਏਗਾ ਪਰ ਉਹਨੂੰ ਪਤਾ ਪਾਪਾ ਤੂੰ ਵੀ ਏਦਾਂ ਹੀ ਬੋਲਦਾ ਸੀ, ਮੰਮੀ ਤੂੰ ਵੀ ਏਦਾਂ ਹੀ ਬੋਲਦੀ ਸੀ, ਪਤਾ ਉਹਨੂੰ। ਇਹੀ ਕਾਰਨ ਹੈ ਕਿ ਟੀਨ ਏਜ ਤੱਕ ਤੇ ਬੱਚਾ ਆਪਣੇ ਕਬਜ਼ੇ ਚ ਰਹਿੰਦਾ ਹੈ, ਜਦੋਂ ਜਵਾਨੀ ਚ ਜਾਂਦਾ ਨਾ ਉਦੋਂ ਫਿਰ ਨਜ਼ਾਰੇ ਦਿਖਾਉਂਦਾ ਆਖੋ ਵਾਹਿਗੁਰੂ। ਇਹ ਗੱਲ ਨੋਟ ਕਰਨੀ, 60% ਜਵਾਨੀ ਚ ਬੱਚਾ ਉਹੀ ਕਰਦਾ ਜੋ ਅਸੀਂ ਕਰ ਰਹੇ ਹਾਂ, ਪਰ ਸਾਨੂੰ ਅੱਜ ਪਤਾ ਲੱਗਿਆ ਇਹ ਅੱਗ ਸੀ, ਇਹ ਦੁੱਖ ਸੀ। ਧੰਨ ਗੁਰੂ ਸਾਹਿਬ ਜੀ ਨੇ ਪਹਿਲਾਂ ਹੀ ਦੱਸ ਦਿੱਤਾ ਇਹ ਦੁੱਖ ਨੇ, ਮਨ ਤਪਦਾ ਪਿਆ ਹੈ, ਨਫ਼ਰਤ ਵਿੱਚ ਬੜਾ ਤਪਦਾ ਹੈ। ਜਿਹਦੇ ਨਾਲ ਨਾ ਬਣਦੀ ਹੋਵੇ ਨਾ, ਲੈ ਸੋਚ ਕੇ ਦੇਖੋ, ਆਪਾਂ ਕਹਿੰਦੇ ਕੀਰਤਨ ਦਾ ਬੜਾ ਆਨੰਦ ਆਉਂਦਾ, ਆਪਾਂ ਕਹਿੰਦੇ ਕਥਾ ਦਾ ਬੜਾ ਆਨੰਦ ਆਉਂਦਾ, ਜਿਹਦੇ ਨਾਲ ਨਾ ਬਣਦੀ ਹੋਵੇ ਉਹ ਕਥਾ ਕਰਨ ਲੱਗ ਜਾਵੇ ਨਾ ਤੇ ਬੰਦਾ ਉੱਠ ਕੇ ਚਲਾ ਜਾਏਗਾ। ਕਿਉਂ? ਅੱਜ ਹੋਰ ਬਾਣੀ ਦੀ ਕਥਾ ਹੋ ਰਹੀ ਹੈ। ਜਿਹਦੇ ਨਾਲ ਨਹੀਂ ਬਣਦੀ ਉਹ ਕੀਰਤਨ ਕਰ ਰਿਹਾ ਹੋਵੇ ਨਾ ਤੇ ਬੰਦੇ ਨੂੰ ਸਵਾਦ ਹੀ ਨਹੀਂ ਆਏਗਾ ਕਿਉਂਕਿ ਮਨ ਤਪਿਆ ਹੋਇਆ ਔਰ ਸਟ੍ਰੈਸ ਹੋ ਗਿਆ। ਬਦਕਿਸਮਤੀ ਜੇ ਘਰ ਦੇ ਮੈਂਬਰਾਂ ਨਾਲ ਹੀ ਨਹੀਂ ਬਣਦੀ, ਆਖੋ ਵਾਹਿਗੁਰੂ, ਘਰ ਦੇ ਮੈਂਬਰਾਂ ਨਾਲ ਹੀ ਨਹੀਂ ਬਣਦੀ। ਬੰਦਾ ਪ੍ਰਸ਼ਾਦਾ ਛਕ ਰਿਹਾ, ਖਾਣਾ ਖਾ ਰਿਹਾ ਡਾਇਨਿੰਗ ਟੇਬਲ ਤੇ, ਹੁਣ ਡਾਇਨਿੰਗ ਟੇਬਲ ਤੇ ਦੂਸਰੇ ਨੂੰ ਵੀ ਕਹਿਤਾ ਤੂੰ ਖਾ ਲੈ, ਆ ਘਰਾਂ ਚ ਜੋ ਵਾਪਰ ਰਿਹਾ ਨੋਟ ਕਰਿਓ, ਉਹ ਕਹਿੰਦਾ ਨਹੀਂ 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 ਮੈਂ ਰੁਕ ਕੇ ਖਾਵਾਂਗਾ ਹਾਲੇ ਕਿਉਂਕਿ ਇਹਦੇ ਨਾਲ ਬਣਦੀ ਨਹੀਂ ਹੈ, ਇਹਦੇ ਨਾਲ ਬੈਠ ਕੇ ਨਹੀਂ ਖਾਣਾ। ਮਨ ਤਪਦਾ ਪਿਆ ਅੰਦਰੋਂ, ਜੀਓ ਤਪਤ ਹੈ ਵਾਰੋ ਵਾਰ, ਤਪ ਤਪ ਖਪੈ ਬਹੁਤ ਬੇਕਾਰ। ਇਹ ਤਪਦਾ ਤਪਦਾ ਹੋਰ ਬੇਕਾਰਾਂ ਚ ਜਾਈ ਜਾਂਦਾ ਹੈ ਅਖੋ ਵਾਹਿਗੁਰੂ। ਇਹਨੂੰ ਵੀ ਸਮਝ ਲਿਓ, ਨਹੀਂ ਬਣਦੀ ਦੇ ਅਰਥ ਨੇ ਅੰਦਰ ਨਫ਼ਰਤ ਹੈ। ਗਲਤੀ ਕਿਸੇ ਦੀ ਵੀ ਹੋ ਸਕਦੀ ਹੈ, ਨਫ਼ਰਤ ਦੋਵਾਂ ਧਿਰਾਂ ਦੇ ਅੰਦਰ ਹੀ ਹੁੰਦੀ ਹੈ, ਜਦੋਂ ਨਹੀਂ ਬਣਦੀ ਦੋਨਾਂ ਧਿਰਾਂ ਚ ਨਫ਼ਰਤ ਹੈ। ਹੁਣ ਇੱਕ ਸੀ ਨਫ਼ਰਤ ਕੋਲ ਆ ਗਏ, ਸਟ੍ਰੈਸ ਹੋ ਗਿਆ, ਦੂਜਾ ਅੰਦਰ ਗੁੱਸਾ ਹੋਈ ਜਾਂਦਾ, ਨਵੇਂ ਵਿਕਾਰ ਪੈਦਾ, ਗੁੱਸਾ ਆਈ ਜਾਂਦਾ। ਨੰਬਰ 3, ਇਹ ਸ਼ੋਅ ਕਰਨਾ ਚਾਹੁੰਦਾ ਮੈਂ ਤੇਰੇ ਨਾਲ ਚੰਗਾ ਹੈ। ਜਿਹਦੇ ਨਾਲ ਨਹੀਂ ਬਣਦੀ ਨਾ ਉਹਦੇ ਨਾਲ ਕਦੀ ਡਿਸਕਸ਼ਨ ਨਹੀਂ ਕਰਨੀ ਚਾਹੀਦੀ, ਕਿਉਂਕਿ ਡਿਸਕਸ਼ਨ ਵਧੀਆ ਤਰੀਕੇ ਨਾਲ ਨਹੀਂ ਜਾਏਗੀ, ਬੰਦਾ ਇੱਕ ਦੂਸਰੇ ਦੀ ਗੱਲ ਨੂੰ ਕੱਟੇਗਾ, ਜਿਸ ਨਾਲ ਨਹੀਂ ਬਣਦੀ ਨਾ, ਉਹਦੇ ਚੰਗੇ ਵਿਚਾਰ ਨਾਲ ਵੀ ਬੰਦਾ ਸਹਿਮਤ ਨਹੀਂ ਹੋਏਗਾ। ਸਾਡੇ ਸਾਈਕੋਲੋਜੀਕਲੀ ਇੱਕ ਵੀਕਨੈਸ ਹੈ, ਜਿਹਦੇ ਨਾਲ ਮੋਹ ਹੁੰਦਾ ਨਾ ਉਹਦੇ ਔਗਣ ਨਹੀਂ ਦਿਸਦੇ, ਜਿਹਦੇ ਤੋਂ ਅਲਰਜਿਕ ਹੋ ਜਾਵੇ ਨਾ ਮਨ ਉਹਦੇ ਗੁਣ ਨਹੀਂ ਦਿਸਦੇ ਆਖੋ ਵਾਹਿਗੁਰੂ, ਕਿਉਂਕਿ ਸਾਨੂੰ ਦੇਖਣਾ ਨਹੀਂ ਆਉਂਦਾ, ਸਾਨੂੰ ਸੁਣਨਾ ਨਹੀਂ ਆਉਂਦਾ, ਸਾਨੂੰ ਬੋਲਣਾ ਨਹੀਂ ਆਉਂਦਾ। ਤਿੰਨ ਚੀਜ਼ਾਂ ਦਾ ਜ਼ਿਕਰ ਇਸ ਸ਼ਬਦ ਅੰਦਰ ਮੇਰੇ ਗੁਰੂ ਨੇ ਅਗਲੇ ਪਦਿਆਂ ਵਿੱਚ ਟੱਚ ਕੀਤਾ ਹੈ। ਇਹ ਮਨ ਜਦੋਂ ਤਪਦਾ ਹੈ ਇਹ ਹੋਰ ਵਿਕਾਰਾਂ ਵਿੱਚ ਜਾਂਦਾ, ਕਿਉਂ? ਜੈ ਤਨ ਬਾਣੀ ਵਿਸਰ ਜਾਏ, ਗੁਰੂ ਸਾਹਿਬ ਦੀਆਂ ਕਹੀਆਂ ਹੋਈਆਂ ਗੱਲਾਂ ਇਹਨੂੰ ਵਿਸਰ ਗਈਆਂ, ਗੁਰੂ ਸਾਹਿਬ ਜੀ ਦੀਆਂ ਸਿੱਖਿਆਵਾਂ ਇਹਨੂੰ ਵਿਸਰ ਗਈਆਂ, ਭੁੱਲ ਗਈਆਂ। ਜਿਉ ਪੱਕਾ ਰੋਗੀ ਬਿਲ ਲਾਏ, ਪ੍ਰਾਤਨ ਸਮੇਂ ਚ ਜਿਹੜਾ ਕੋੜ ਦਾ ਰੋਗ ਸੀ ਨਾ, ਜਿਹਨੂੰ ਹੋ ਜਾਂਦਾ ਸੀ, ਉਹ ਬੰਦਾ ਆਪਣੇ ਆਪ ਨਾਲ ਸਮਝੌਤਾ ਕਰ ਲੈਂਦਾ ਸੀ, ਇਹਦਾ ਕੋਈ ਇਲਾਜ ਨਹੀਂ ਹੈ, ਇਹ ਬਿਮਾਰੀ ਹੁਣ ਮਰਨ ਤੱਕ ਚੱਲੇਗੀ, ਮੈਨੂੰ ਇੱਦਾਂ ਹੀ ਜਿਉਣਾ ਪਵੇਗਾ, ਵਿਚਾਰਾ ਦੁਖੀ ਹੁੰਦਾ ਸਾਰੀ ਉਮਰ ਜਿਉਂਦਾ। ਜਿਸ ਬੰਦੇ ਨੂੰ ਗੁੱਸੇ ਹੋਣ ਦੀ ਆਦਤ ਪੈ ਜਾਵੇ ਨਾ, ਉਹ ਸਮਝੌਤਾ ਕਰ ਬੈਠਦਾ ਕਿ ਇਹ ਤਾਂ ਮੇਰੀ ਆਦਤ ਇੱਦਾਂ ਹੀ ਰਹੇਗੀ ਜੀ, ਰੁੱਸਦਾ ਕੋਈ ਰੁੱਸਦਾ ਰਹਿਣ ਦਿਓ, ਬੜਾ ਨੁਕਸਾਨ ਠਾਈ ਜਾਂਦਾ ਉਹਦੇ ਬਾਵਜੂਦ ਵੀ ਇੱਥੇ ਖੜਾ। ਨਹੀਂ ਪਿਆਰਿਆ, ਇਹ ਰੋਗ ਦੂਰ ਹੋ ਸਕਦਾ ਹੈ, ਤੂੰ ਆਪਣੇ ਕ੍ਰੋਧ ਨੂੰ ਕੰਟਰੋਲ ਕਰ ਸਕਦਾ ਹੈ, ਗੁਰੂ ਸਾਹਿਬ ਦੀਆਂ ਗੱਲਾਂ ਤੇ ਮਨ। ਗੁਰੂ ਸਾਹਿਬ ਕਹਿੰਦੇ ਨੇ ਕਰ ਇਸ਼ਨਾਨ, ਸਿਮਰ ਪ੍ਰਭ ਆਪਣਾ, ਮਨ ਤਨ ਭਏ ਰੋਗਾ। ਤੂੰ ਸਵੇਰੇ ਉੱਠ ਕੇ ਪਹਿਲਾਂ ਆਪਣੇ ਅੰਦਰ ਧਿਆਨ ਕਰਨਾ ਤੇ ਸਿੱਖ, ਵਾਹਿਗੁਰੂ ਦੀ ਯਾਦ ਵਿੱਚ ਜਿਉਣਾ ਤੇ ਸਿੱਖ। ਪਰ ਹੁੰਦਾ ਕੀ ਹੈ? ਸਤਿਗੁਰੂ ਜਵਾਬ ਦੇਣਗੇ, ਬੰਦਾ ਸਾਰੀ ਜ਼ਿੰਦਗੀ ਆਪਣੇ ਰੋਣੇ ਰੋਂਦਾ ਹੈ, ਜਿੱਥੇ ਵੀ ਬੈਠਦਾ ਆਪਣੇ ਦੁੱਖ ਦੱਸਦਾ ਹੈ। ਪਿਆਰਿਆ, ਕਿਹਦੇ ਕੋਲੇ ਦੁੱਖ ਦੱਸਦਾ ਹੈ? ਤੂੰ ਦੁੱਖਾਂ ਨੂੰ ਸ਼ੇਅਰ ਕਰੇਗਾ ਕਿਸੇ ਨਾਲ, ਕਿਹੜਾ ਤੈਨੂੰ ਸਿਖਾਏਗਾ? ਉਹ ਤੇ ਆਪ ਇਸ ਪੱਖੋਂ ਦੁਖੀ ਹੈ। ਜਦੋਂ ਤੂੰ ਕਹੇਗਾ ਜੀ ਮੇਰੇ ਬੱਚੇ ਆਖੇ ਨਹੀਂ ਲੱਗਦੇ, ਕਿਹਨੂੰ ਦੱਸ ਰਿਹਾ? ਉਹਦੇ ਤੇ ਆਪਦੇ ਨਹੀਂ ਆਖੇ ਲੱਗ ਰਹੇ ਜੀ। ਸਮਾਜ ਵਿੱਚ ਅੱਜ ਬੁਰਾਈਆਂ ਨੇ ਜੀ, ਸਮਾਜਿਕ ਬੁਰਾਈਆਂ ਨੇ, ਪਿਆਰਿਆ ਕਿਹਨੂੰ ਦੱਸਦਾ ਪਿਆ? ਸਤਿਗੁਰੂ ਕਹਿਣ ਲੱਗੇ ਬੰਦੇ ਦੀ ਆਦਤ ਐਸੀ ਬਣ ਗਈ, ਇਹ ਗੁਰੂ ਕੋਲੇ ਵੀ ਆਪਣੀ ਜ਼ਿੰਦਗੀ ਦੇ ਰੋਣੇ ਹੀ ਰੋਂਦਾ ਹੈ, ਰੱਬ ਕੋਲੇ ਵੀ ਰੋਣੇ ਹੀ ਰੋਂਦਾ ਹੈ। ਕਿੱਡੀ ਭਾਰੀ ਗਲਤੀ ਕਰਦਾ ਹੈ, ਬਹੁਤਾ ਬੋਲਣ ਝੱਖਣ ਹੋਏ, ਬਹੁਤਾ ਬੋਲਣ ਹੁੰਦਾ ਆਪਣੇ ਰੋਣੇ ਰੋਣੇ। ਬਿਨ ਬੋਲੇ ਜਾਣਾ ਸਭ ਸੋਏ, ਤੂੰ ਜਿਹੜੇ ਦੁੱਖਾਂ ਦੀ ਗੱਲ ਆ ਕੇ ਗੁਰੂ ਨੂੰ ਕਹਿੰਦਾ ਹੈ, ਜਿਹੜੇ ਦੁੱਖਾਂ ਦੀ ਗੱਲ ਵਾਹਿਗੁਰੂ ਨੂੰ ਕਹਿੰਦਾ ਹੈ, ਵਾਹਿਗੁਰੂ ਤੇਰੇ ਅੰਦਰ ਬੈਠੇ ਨੇ, ਉਹਨਾਂ ਨੂੰ ਪਤਾ ਹੈ ਇਹ ਦੁੱਖ ਤੁਸੀਂ ਆਪ ਹੀ ਆਪਣੀਆਂ ਆਦਤਾਂ ਚੋਂ ਸਹੇੜੇ ਹੋਏ ਨੇ। ਆਖੋ ਵਾਹਿਗੁਰੂ, ਗੁਰਬਾਣੀ ਦੀ ਪੰਕਤੀ ਹੈ, ਦੱਦਾ ਹੈ ਦੋਸ਼ ਨਾ ਦਿਉਂ ਕਿਸੈ, ਦੋਸ਼ ਕਰਮਾਂ ਆਪਣਿਆਂ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਨਾ। ਕਦੀ ਪਰਖ ਕੇ ਦੇਖਿਓ, ਜਦੋਂ ਮਾਪਿਆਂ ਦੀ ਸ਼ਿਕਾਇਤ ਆਉਂਦੀ ਹੈ ਨਾ ਕਿ ਬੱਚੇ ਆਖੇ ਨਹੀਂ ਲੱਗਦੇ, ਕਿਸ ਉਮਰ ਚ ਜਾ ਕੇ ਆਉਂਦੀ? ਜੇ ਪਹਿਲੇ 5 ਸਾਲ ਦੀ ਉਮਰ ਵਿੱਚ ਤੇ ਤੇਰੇ ਤੋਂ ਇਹ ਮਾਂ ਇਹ ਬਾਹਰ ਨਹੀਂ ਸੀ ਜਾਂਦਾ, ਪਹਿਲੇ 5 ਸਾਲ ਤੇ ਤੇਰੇ ਤੋਂ ਦੂਰ ਨਹੀਂ ਸੀ ਜਾਂਦੇ, ਪਹਿਲੇ 5 ਸਾਲ ਤੇ ਤੁਸੀਂ ਰੋਲ ਮਾਡਲ ਸੀ। ਉਸ ਵੇਲੇ ਇਹਨੂੰ ਸਿਖਾਉਣ ਵਾਸਤੇ ਕਿਹੋ ਜਿਹਾ ਮਾਹੌਲ ਦਿੱਤਾ? ਆਖੋ ਵਾਹਿਗੁਰੂ, ਮੈਂ ਬੇਨਤੀ ਕਰਦੇ ਮੈਂ ਜਿਨ੍ਹਾਂ ਘਰਾਂ ਵਿੱਚ 5 ਸਾਲ ਤੋਂ ਛੋਟੇ ਬੱਚੇ ਨੇ, ਕੋਸ਼ਿਸ਼ ਕਰਿਓ ਆਪਣੇ ਕੌੜੇ ਬੋਲਾਂ ਨੂੰ ਕੰਟਰੋਲ ਕਰਿਓ, ਨਹੀਂ ਤੇ ਸਾਡੇ ਤੋਂ ਇਹ ਐਂਗਰ ਦਾ ਵਾਇਰਸ ਉਹਨਾਂ ਵਿੱਚ ਇੰਸਟਾਲ ਹੋਏਗਾ। ਬੱਚਿਆਂ ਦੇ ਸਾਹਮਣੇ ਪਤੀ ਪਤਨੀ ਕਦੀ ਵੀ ਗੁੱਸੇ ਨਾ ਹੋਣ, ਇੱਕ ਦੂਸਰੇ ਦਾ ਕੋਈ ਉਲੰਭਾ ਹੋਵੇ, ਗਿਲਾ ਸ਼ਿਕਵਾ ਹੋਵੇ, ਬੱਚੇ ਸਕੂਲ ਚਲੇ ਜਾਣਗੇ, ਬਾਅਦ ਚ ਸ਼ੇਅਰ ਕਰ ਲੈਣਾ, ਬੱਚਿਆਂ ਦੇ ਸਾਹਮਣੇ ਨਾ ਕਰਨਾ। ਨੰਬਰ 2, ਕਿਸੇ ਆਪਣੇ ਰਿਸ਼ਤੇਦਾਰ ਮਿੱਤਰ ਦਾ ਡਿਸਟਰਕਟਿਵ ਕ੍ਰਿਟੀਸਾਈਜ਼ ਆਪਣੇ ਬੱਚਿਆਂ ਦੇ ਸਾਹਮਣੇ ਨਾ ਕਰਿਓ। ਇਹ ਚੀਜ਼ਾਂ ਸਾਡੇ ਤੋਂ ਹੀ ਹੁੰਦੀਆਂ ਨੇ ਤੇ ਵਾਹਿਗੁਰੂ ਨੂੰ ਸਭ ਪਤਾ। ਬਿਨ ਬੋਲੇ ਜਾਣਾ ਸਭ ਕੋਈ, ਬਿਨ ਬੋਲੇ ਜਾਣਾ ਸਭ ਸੋਏ, ਜਾਣਦੇ ਨੇ, ਉਹਨਾਂ ਨੂੰ ਪਤਾ ਹੈ, ਵਾਹਿਗੁਰੂ ਜੀ ਜਾਣਦੇ ਨੇ ਇਹ ਦੁੱਖ ਕਿਵੇਂ ਪੈਦਾ ਹੋਏ ਨੇ। ਜਿਨ ਕੰਨ ਕੀਤੇ ਅੱਖੀ ਨਾਕ, ਸੋਚ ਪਿਆਰਿਆ ਤੈਨੂੰ ਕੰਨ ਕਿਹਨੇ ਦਿੱਤੇ? ਕੰਨਾਂ ਵਿੱਚ ਬੋਲਣ ਸੁਣਨ ਦੀ ਸ਼ਕਤੀ ਕਿਹਨੇ ਦਿੱਤੀ? ਤੈਨੂੰ ਅੱਖਾਂ ਕਿਹਨੇ ਦਿੱਤੀਆਂ? ਅੱਖਾਂ ਚ ਦੇਖਣ ਦੀ ਸ਼ਕਤੀ ਕਿਹਨੇ ਦਿੱਤੀ? ਨੱਕ ਕਿਹਨੇ ਦਿੱਤਾ? ਨੱਕ ਨੂੰ ਸੁੰਘਣ ਦੀ ਸ਼ਕਤੀ ਕਿਹਨੇ ਦਿੱਤੀ? ਜਿਨ ਜਿਹਵਾ ਦਿੱਤੀ ਬੋਲੇ ਤਾਤ, ਬੋਲੇ ਤਾਤ ਕੰਟੀਨਿਊ ਬੋਲਦੀ ਹੈ ਜੀਭ, ਇਹ ਜੀਭ ਕਿਹਨੇ ਦਿੱਤੀ? ਬੋਲਣ ਦੀ ਸ਼ਕਤੀ ਕਿਹਨੇ ਦਿੱਤੀ? ਤੇ ਦੂਸਰੀ ਗੱਲ, ਇਹ ਸੁਣ ਕੇ ਪਿਆਰ ਜਾਗੇਗਾ, ਤੇ ਇਹ ਸੁਣ ਕੇ ਭੈ ਜਾਗੇਗਾ, ਡਰਦੇ ਰਹੀਏ, ਪਤਾ ਨੀ ਕਦੋਂ ਸ਼ਕਤੀ ਵਾਪਸ ਲੈ ਲਵੇ ਅਖਵਾਏਗਾ। ਪਤਾ ਉਹਦੀ ਲੱਗਦਾ, ਕਦੀ ਤੇ ਡਾਕਟਰ ਕਹਿੰਦਾ ਜੀ ਐਨਕ ਲੱਗ ਗਈ, ਕਦੀ ਕਹਿੰਦਾ ਜੀ ਨਜ਼ਰ ਘਟ ਗਈ, ਕਦੀ ਕਹਿੰਦਾ ਜੀ ਹੁਣ ਤੇ ਆਪਰੇਸ਼ਨ ਕਰਾਉਣਾ ਪਏਗਾ। ਇੱਕ ਛਿਨ ਦਾ ਭਰੋਸਾ ਨਹੀਂ ਹੈ। ਜਿਸ ਵਾਹਿਗੁਰੂ ਨੇ ਸਾਨੂੰ ਇਹ ਸਭ ਕੁਝ ਦਿੱਤਾ, ਸੁਖਮਨੀ ਸਾਹਿਬ ਵਿੱਚ ਯਾਦ ਕਰਾਇਆ, ਦੀਨੇ ਹਸਤ ਪਾਵ ਕਰਨ ਨੇਤਰ ਰਸਨਾ ਤੇ ਸਹਿ ਤਿਆਗ ਅਵਰ ਸੰਗ ਰਚਨਾ। ਆਪਾਂ ਸਾਰੇ ਪਰਿਵਾਰਕ ਜੀਵਨ ਜਿਉਣ ਵਾਲੇ ਹਾਂ, ਅੱਖਾਂ ਰੱਬ ਨੇ ਦਿੱਤੀਆਂ ਨੇ, ਸਿੱਖਿਆ ਗੁਰੂ ਨੇ ਦਿੱਤੀ ਹੈ ਕਿ ਸਭ ਮਹਿ ਜੋਤ, ਜੋਤ ਹੈ ਸੋਏ ਤਿਸ ਦੇ ਚਾਨਣ, ਸਭ ਮਹਿ ਚਾਨਣ ਹੋਏ। ਮਾਂ ਨੂੰ ਦੇਖਦੇ ਸੀ, ਕਿਤਨਾ ਕੁ ਅਹਿਸਾਸ ਹੋਇਆ ਕਿ ਮਾਂ ਦੇ ਅੰਦਰ ਵਾਹਿਗੁਰੂ ਦੀ ਜੋਤ ਹੈ। ਜੇ ਵਾਹਿਗੁਰੂ ਨਾਲ ਪਿਆਰ ਹੈ, ਕਿਤਨਾ ਕੁ ਚਾਉ ਜਾਗਿਆ ਕਿ ਮੈਂ ਵੀ ਵਾਹਿਗੁਰੂ ਦੇ ਨਾਲ ਦੋ ਗੱਲਾਂ ਕਰ ਲਵਾਂ। ਕਦੀ ਸਵੇਰੇ ਉੱਠ ਕੇ ਵਾਹਿਗੁਰੂ ਨੂੰ ਇੰਝ ਕਹਿਣਾ, ਹੈ ਵਾਹਿਗੁਰੂ ਜੀ ਤੁਸੀਂ ਮੈਨੂੰ ਬਹੁਤ ਦਿੱਤਾ ਹੈ, ਬਹੁਤ ਦਿੱਤਾ ਹੈ ਵਾਹਿਗੁਰੂ ਜੀ, ਤੁਹਾਡਾ ਸ਼ੁਕਰ ਹੈ। ਦੇਖੋ ਉਹ ਵੀ ਨੇ ਜਿਨ੍ਹਾਂ ਦੀ ਅੱਖਾਂ ਨਹੀਂ ਹੈ, ਉਹ ਵੀ ਨੇ ਜਿਨ੍ਹਾਂ ਦੇ ਕੰਨ ਨਹੀਂ ਹੈ, ਜੀਵ ਨਹੀਂ ਹੈ, ਉਹਨੇ ਸਭ ਕੁਛ ਦਿੱਤਾ। ਇੱਥੇ ਵਸਨੀ ਜਿਨ ਮਨ ਰਾਖਿਆ ਅਗਨੀ ਪਾਏ, ਅਗਨੀ ਟੈਂਪਰੇਚਰ ਅੰਦਰ ਨਿੱਘ ਰੱਖ ਦਿੱਤਾ ਸਰੀਰ ਦੇ ਅੰਦਰ, ਔਰ ਪੂਰਾ ਉਹਨੂੰ ਬਰਾਬਰ ਬਣਾ ਕੇ ਰੱਖਦਾ 98 degrees to 100 degrees। ਵੱਧ ਜਾਵੇ ਤਾਂ ਵੀ ਬਿਮਾਰ, ਜੇ ਘੱਟ ਜਾਵੇ ਤਾਂ ਵੀ ਬਿਮਾਰ। ਜਿਸ ਵਾਹਿਗੁਰੂ ਨੇ ਇਹ ਸਾਰਾ ਸਿਸਟਮ ਦਿੱਤਾ, ਇਹ ਅੰਦਰਲੇ ਟੈਂਪਰੇਚਰ ਨੂੰ ਮੇਨਟੇਨ ਕਰਨ ਵਾਸਤੇ ਬਾਹਰ ਸਿਸਟਮ ਦੇ ਦਿੱਤਾ ਹੈ, ਸਾਰੇ ਯੂਨੀਵਰਸ ਵਿੱਚ ਸਿਸਟਮ ਰੱਖ ਦਿੱਤਾ ਹੈ। ਵਾਜੈ ਪਵਨ ਆਖੈ ਸਭ ਜਾਏ, ਫਿਰ ਸਵਾਸ ਚੱਲ ਰਹੇ ਨੇ, ਉਸ ਟੈਂਪਰੇਚਰ ਦਾ ਸਦਕਾ ਦਿਲ ਦੀ ਧੜਕਣ ਚੱਲ ਰਹੀ ਹੈ, ਹਾਰਟ ਬੀਟਿੰਗ, ਹਾਰਟ ਬੀਟਿੰਗ ਨਾਲ ਸਵਾਸ ਚੱਲ ਰਹੇ ਨੇ, ਸਵਾਸ ਚੱਲਣ ਦੇ ਨਾਲ ਬਲੱਡ ਸਰਕੂਲੇਸ਼ਨ ਚੱਲ ਰਿਹਾ। ਪਰ ਉਸ ਵਾਹਿਗੁਰੂ ਨਾਲ ਪਿਆਰ ਨਹੀਂ ਪਿਆ, ਪਿਆਰ ਕਿੱਧਰ ਪੈ ਗਿਆ? ਦੁਨੀਆਂ ਦੇ ਸਵਾਦਾਂ ਵਿੱਚ। ਆਖੋ ਵਾਹਿਗੁਰੂ, ਪਰਸੋਂ ਚੌਥ ਆਪਾਂ ਵਿਚਾਰਿਆ ਸੀ, ਜਿਹੜੇ ਤੁਹਾਡੇ ਚੋਂ ਰੋਜ਼ਾਨਾ ਆਉਂਦੇ ਨੇ ਉਹਨਾਂ ਨੂੰ ਯਾਦ ਹੋਏਗਾ, ਜਦੋਂ ਅਸੀਂ ਫੁੱਲਾਂ ਦੇ ਕੋਲ ਖੜਦੇ ਹਾਂ ਜਾਂ ਸਾਡੇ ਘਰ ਵਿੱਚ ਫੁੱਲ ਲੱਗੇ ਹੁੰਦੇ ਨੇ, ਹਰੇ ਰੰਗ ਦੇ ਫੁੱਲ ਨੇ, ਗੁਲਾਬ ਰੰਗ ਦਾ, ਵਾਹਿਗੁਰੂ, ਹਰੇ ਰੰਗ ਦੇ ਬੂਟੇ ਨੇ, ਗੁਲਾਬ ਰੰਗ ਦਾ ਫੁੱਲ ਨਿਕਲਿਆ ਆ, ਆਹਾ ਕੈਸਾ ਕੌਤਕ ਹੈ, ਕੈਸਾ ਅਸ਼ਚਰਜ ਤਮਾਸ਼ਾ ਹੈ। ਕੋਲ ਹੀ ਦੂਸਰਾ ਬੂਟਾ ਹੈ, ਉਹ ਗੇਂਦੇ ਦਾ ਬੂਟਾ ਹੈ, ਯੈਲੋ ਕਲਰ ਦਾ ਫੁੱਲ ਨਿਕਲਿਆ ਆ, ਉਸ ਫੁੱਲ ਨੂੰ ਦੇਖਦੇ ਹਾਂ ਅੱਖਾਂ ਨਾਲ ਆਨੰਦ ਆ ਜਾਂਦਾ ਹੈ, ਸੁੰਘਦੇ ਹਾਂ ਨੱਕ ਨਾਲ ਆਨੰਦ ਆ ਜਾਂਦਾ ਹੈ। ਕਾਸ਼ ਇਤਨਾ ਕੁ ਯਾਦ ਆ ਜਾਵੇ, ਧੰਨ ਹੈ ਉਹ ਵਾਹਿਗੁਰੂ ਜੀ ਜਿਹਨੇ ਸਾਰਿਆਂ ਅੰਦਰ ਇਹ ਜੋਤ ਰੱਖੀ ਹੋਈ ਹੈ, ਉਹਦੀ ਜੋਤ ਸਦਕਾ ਸੁਗੰਧੀ ਪੈਦਾ ਹੋ ਰਹੀ ਹੈ, ਰੰਗ ਪੈਦਾ ਹੋ ਰਹੇ ਨੇ, ਕਿ ਸਾਡੇ ਅੰਦਰ ਵਾਹਿਗੁਰੂ ਦੇ ਕ੍ਰਿਸ਼ਮੇ ਦੇਖਣ ਦੀ ਜੁਗਤ ਆਈ ਕਿ ਨਹੀਂ ਆਈ। ਜੇ ਨਹੀਂ ਆਈ ਤੇ ਅੱਖਾਂ ਕੇਵਲ ਸਵਾਦ ਤੇ ਰੁਕ ਗਈਆਂ, ਸਵਾਦ ਦੇਣ ਵਾਲੇ ਕਰਤੇ ਤੱਕ ਨਾ ਪਹੁੰਚ ਸਕੀਆਂ। ਸਾਡੇ ਕੰਨ, ਭਗਤ ਨਾਮਦੇਵ ਜੀ ਦਾ ਇੱਕ ਸ਼ਬਦ ਮੁੱਖ ਵਾਕ ਵਿੱਚ ਬਹੁਤ ਵਾਰੀ ਸੁਣਦੇ ਹਾਂ, ਔਰ ਸੱਚ ਹੈ, ਜਿਤਨੀ ਕੁ ਆਪਾਂ ਮਿਹਨਤ ਕਰਦੇ ਹਾਂ ਨਾ, ਕਿਉਂਕਿ ਅਸੀਂ ਗੁਰਬਾਣੀ ਸਿੱਖਣ ਦੀ ਮਿਹਨਤ ਬਹੁਤ ਘੱਟ ਕਰ ਰਹੇ ਹਾਂ, ਉਹਦਾ ਨਤੀਜਾ ਸ਼ਾਇਦ 80% ਉਹ ਹੁਕਮਨਾਮਾ ਸੁਣ ਕੇ ਸਮਝ ਨਹੀਂ ਲੱਗਦੀ ਕਿ ਕਿਹਾ ਕੀ ਹੈ। ਹੁਕਮਨਾਮਾ ਪਹਿਲ ਪੁਰੀਏ ਪੁੰਡਰਕ ਬਣਾ ਤਾਂ ਕਿ ਹੰਸਾ ਸਕਲੇ ਜਾਣਾ, ਕਿਉਂਕਿ ਮਰਾਠੀ ਭਾਸ਼ਾ ਦਾ ਸਾਰਾ ਸ਼ਬਦ ਉਸ ਵਿੱਚ ਵਰਤੇ ਗਏ ਨੇ ਤੇ ਸਮਝ ਨਹੀਂ ਲੱਗਦੀ। ਉਹਦੇ ਵਿੱਚ ਇੱਕ ਪੰਕਤੀ ਆਉਂਦੀ, ਅੱਛਾ ਵਾਹਿਗੁਰੂ ਬਚਾਉਣੀ ਆਈਏ ਮਈਏ ਏਕ ਆਨ ਜੀਓ। ਭਗਤ ਨਾਮਦੇਵ ਜੀ ਕਹਿੰਦੇ ਜੇ ਤੂੰ ਜਾਣਨਾ ਚਾਹੁੰਦਾ ਨਾ ਸਾਰਿਆਂ ਅੰਦਰ ਵਾਹਿਗੁਰੂ ਹੈ ਜਾਂ ਮੇਰੇ ਅੰਦਰ ਵਾਹਿਗੁਰੂ ਹੈ, ਕਿਉਂਕਿ ਮਨ ਨੂੰ ਹਾਲੇ ਤੱਕ ਅਹਿਸਾਸ ਨਹੀਂ ਹੋਇਆ। ਇਹ ਕਹਿੰਦਾ ਹੈ ਵੀ ਹੈ ਕਿ ਨਹੀਂ ਹੈ, ਸੁਣਦੇ ਤਾਂ ਹਾਂ ਵੀ ਪਤਾ ਨਹੀਂ ਹੈ ਕਿ ਨਹੀਂ ਹੈ। ਉਹ ਕਹਿਣ ਲੱਗੇ ਇਹਦੀ ਨਿਸ਼ਾਨੀ ਇਹ ਹੈ ਕਿ ਬੰਦਾ ਬੋਲ ਹੀ ਤਾਂ ਰਿਹਾ ਅੰਦਰ, ਉਹਦੀ ਜੋਤ ਹੈ, ਜਿਸ ਦਿਨ ਜੋਤ ਨਿਕਲ ਗਈ ਲੱਖ ਝੰਝੋੜੀ ਜਾਏ ਉਹ ਨਹੀਂ ਬੋਲਦਾ। ਆਖੋ ਵਾਹਿਗੁਰੂ, ਆਪਾਂ ਦੇਖਦੇ ਹਾਂ ਜਦੋਂ ਕੋਈ ਮਰ ਜਾਂਦਾ ਹੈ ਡੈਡ ਬੋਡੀ, ਬੱਚੇ ਉੱਤੇ ਲਿਟਦੇ ਨੇ, ਪਾਪਾ ਤੂੰ ਦੋ ਗੱਲਾਂ ਕਰ ਲੈ, ਧੀ ਆਉਂਦੀ ਹੈ, ਪਿਤਾ ਜੀ ਦੋ ਗੱਲਾਂ ਕਰ ਲਓ, ਉਹਨੂੰ ਉਠਾਇਆ ਜਾਂਦਾ, ਬੇਟਾ ਆਪਣੇ ਆਪ ਨੂੰ ਸੰਭਾਲ, ਬਾਪੂ ਨਹੀਂ। ਆਖੋ ਵਾਹਿਗੁਰੂ ਨਹੀਂ ਬੋਲੇਗਾ ਹੁਣ, ਕਿਉਂਕਿ ਉਹ ਬੋਲ ਅੰਦਰਲੀ ਜੋਤ ਕਰਕੇ ਸੀ। ਆਪਾਂ ਇੱਕ ਦੂਸਰੇ ਦੇ ਬੋਲ ਸੁਣਦੇ ਹਾਂ, ਆਪਣੇ ਬੋਲ ਸੁਣਦੇ ਹਾਂ, ਇਹ ਤੇ ਪਤਾ ਲੱਗ ਜਾਂਦਾ ਆ ਗਾਣਾ ਫਲਾਣੇ ਸਿੰਗਰ ਦਾ ਹੈ, ਇਹ ਤੇ ਸਮਝ ਆ ਗਈ ਹੈ, ਇਤਨੀ ਕੁ ਸਮਝ ਤੇ ਦੁਨੀਆਂ ਨੇ ਸਿਖਾ ਦਿੱਤੀ ਹੈ ਕਿ ਆਹ ਡਾਇਲੋਗ ਫਲਾਣੇ ਐਕਟਰ ਦਾ ਹੈ। ਹਾਲੇ ਆਹ ਸਮਝ ਕੇਵਲ ਗੁਰੂ ਨੇ ਸਿਖਾਈ ਹੈ ਕਿ ਸਾਰੇ ਬੋਲ ਵਾਹਿਗੁਰੂ ਦੇ ਨੇ ਆਖੋ ਵਾਹਿਗੁਰੂ ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ ਸੋ ਬਿਨ ਹਰ ਜਾਪਤ ਹੈ ਨਹੀਂ ਹੋਰ ਸੱਚ ਹੈ ਸਾਡਾ ਮਨ ਉਹ ਅਸਲੀ ਆਨੰਦ ਅਸਲੀ ਸਵਾਦ ਨੂੰ ਭੁਲਾ ਕੇ ਦੁਨੀਆ ਦੇ ਸਵਾਦਾਂ ਵਿੱਚ ਉਲਝ ਕੇ ਆਪਣੇ ਆਪ ਨੂੰ ਗੁੱਸੇ ਹੋਣ ਦੀ ਆਦਤ ਪਾ ਬੈਠਾ ਨਫ਼ਰਤ ਕਰਨ ਦੀ ਆਦਤ ਪਾ ਬੈਠਾ ਹੋਮੈ ਦੀ ਆਦਤ ਬਣਾ ਬੈਠਾ ਜਿਤਨੀਆਂ ਬੇਕਾਰਾਂ ਦੀ ਇਹਨੇ ਆਦਤ ਬਣਾਈ ਸਤਿਗੁਰੂ ਕਹਿਣ ਲੱਗੇ ਜੇਤਾ ਮੋਹ ਪ੍ਰੀਤ ਸਵਾਦ ਸਭਾ ਕਾਲਖ ਦਾ ਗਾਂਦਾਗ ਮਨ ਮੈਲਾ ਹੋ ਗਿਆ ਇਹਨਾਂ ਸਵਾਦਾਂ ਨੇ ਮਨ ਮੈਲਾ ਕਰ ਦਿੱਤਾ ਜਿਸ ਵਾਹਿਗੁਰੂ ਨੇ ਸਵਾਦ ਪੈਦਾ ਕੀਤੇ ਸੀ ਉਹਦਾ ਸ਼ੁਕਰਾਨਾ ਨਾ ਆਇਆ ਆਖੋ ਵਾਹਿਗੁਰੂ ਤੁਸੀਂ ਨੀਚੇ ਜਾਂਦੇ ਜੇ ਨਾ ਮੈਂ ਉਮੀਦ ਕਰਾਂ ਜਿਤਨੇ ਵੀ ਪ੍ਰਾਣੀ ਬੈਠੇ ਨੇ ਕੋਈ ਨਵਾਂ ਰਿਸ਼ਤੇਦਾਰੀ ਚ ਆਇਆ ਹੋਇਆ ਤੇ ਗੱਲ ਵੱਖਰੀ ਹੈ ਨਹੀਂ ਤੇ ਤਕਰੀਬਨ ਹਰ ਐਤਵਾਰ ਤੇ ਆਉਂਦੇ ਹੋਵੋਗੇ ਯਾਨੀ ਇਸ ਗੁਰਦੁਆਰਾ ਸਾਹਿਬ ਕਈ ਵਾਰੀ ਆਏ ਹੋਵੋਗੇ ਜਿੱਥੇ ਲੰਗਰ ਪਿਆ ਹੁੰਦਾ ਨਾ ਲੰਗਰ ਆਪਾਂ ਲੈਂਦੇ ਹਾਂ ਜਾ ਕੇ ਦਾਲ ਸਬਜ਼ੀ ਪ੍ਰਸ਼ਾਦੇ ਪਏ ਨੇ ਉਹਦੇ ਉੱਪਰ ਦੋ ਪੰਕਤੀਆਂ ਲਿਖੀਆਂ ਹੋਈਆਂ ਨੇ ਜੇ ਅੱਜ ਤੱਕ ਨਹੀਂ ਪੜ੍ਹੀਆਂ ਨਾ ਤੇ ਅੱਜ ਜ਼ਰੂਰ ਪੜ੍ਹ ਕੇ ਜਾਇਓ ਲੈਂਗੁਏਜ ਦਾ ਬੈਰੀਅਰ ਕ੍ਰੋਸ ਹੋ ਚੁੱਕਿਆ ਕਿਉਂਕਿ ਇੰਗਲਿਸ਼ ਦੇ ਵਿੱਚ ਮੀਨਿੰਗ ਲਿਖੇ ਹੁੰਦੇ ਨੇ ਇਹ ਤੇ ਹੁਣ ਸਾਡੇ ਕੋਲ ਐਕਸਕਿਊਜ਼ ਨਹੀਂ ਹੈ ਜੀ ਮੈਨੂੰ ਬਾਣੀ ਸਮਝ ਨਹੀਂ ਆਉਂਦੀ ਜੀ ਹੁਣ ਤੇ ਸਕਰੀਨ ਤੇ ਇੰਗਲਿਸ਼ ਦੇ ਵਿੱਚ ਡਿਸਪਲੇ ਹੋ ਰਿਹਾ ਹੁੰਦਾ ਹੈ ਜੇ ਹੁਣ ਵੀ ਸਮਝ ਨਹੀਂ ਆ ਰਹੀ ਮਨ ਸਮਝਣਾ ਹੀ ਨਹੀਂ ਚਾਹੁੰਦਾ ਆਖੋ ਵਾਹਿਗੁਰੂ ਹਾਲੇ ਮਨ ਨੂੰ ਅਟ੍ਰੈਕਸ਼ਨ ਨਹੀਂ ਪੈਦਾ ਹੋਈ ਉਸ ਵਿੱਚ ਜੋ ਲਿਖਿਆ ਹੋਇਆ ਨਾ ਉਸ ਬਾਣੀ ਤੇ ਉਸ ਪੰਕਤੀਆਂ ਤੇ ਸੱਚ ਹੈ ਉਸ ਵਿੱਚ ਰੋਕਿਆ ਗਿਆ ਤੂੰ ਖਾਣਾ ਖਾਣਾ ਪਿਆਰਿਆ ਆਪਣਾ ਸਟਾਈਲ ਚੇਂਜ ਕਰ ਲੈ ਆਪਾਂ ਦੇਖਦੇ ਹਾਂ ਛੋਟਾ ਬੱਚਾ ਇਹਨਾਂ ਨੂੰ ਖਾਣਾ ਨਹੀਂ ਆਉਂਦਾ ਮਾਂ ਉਹਦਾ ਹੱਥ ਫੜ ਕੇ ਉਹਨੂੰ ਕਹਿੰਦੀ ਇੰਜ ਨਾ ਖਾਇਆ ਕਰ ਤੂੰ ਇੰਜ ਖਾਇਆ ਕਰ ਸਿਖਾਉਂਦੀ ਹੈ ਪਰ ਉਹ ਐਕਸਟਰਨਲ ਸਟਾਈਲ ਸਿਖਾਇਆ ਜਾਂਦਾ ਹੈ ਸਤਿਗੁਰੂ ਕਹਿੰਦੇ ਸਾਈਕੋਲੋਜੀਕਲੀ ਜਿਹੜਾ ਹੈ ਆਪਣਾ ਸਟਾਈਲ ਚੇਂਜ ਕਰ ਦੇ ਖਾਣਾ ਖਾਣ ਤੋਂ ਪਹਿਲਾਂ ਇੱਕ ਫੀਲਿੰਗ ਲਿਆ ਕਰ ਜਿਹੇ ਪ੍ਰਸਾਦ 36 ਅੰਮ੍ਰਿਤ ਖਾਂ ਤਿਸ ਠਾਕੁਰ ਕੋ ਰੱਖ ਮਨ ਮਾਹ ਜਿਨ੍ਹਾਂ ਨੂੰ ਇਸ ਦੀ ਵੈਲਿਊ ਸਮਝ ਆਈ ਜਿਸ ਮਾਂ ਨੂੰ ਇਹ ਵੈਲਿਊ ਸਮਝ ਆਈ ਜਿਸ ਪਿਤਾ ਨੂੰ ਵੈਲਿਊ ਸਮਝ ਆਈ ਉਹਨਾਂ ਦੀ ਅਬਜ਼ਰਵੇਸ਼ਨ ਬਦਲ ਗਈ ਉਹਨਾਂ ਆਪਣੇ ਬੱਚੇ ਨੂੰ ਬਚਪਨ ਤੋਂ ਸਿਖਾਇਆ ਬੇਟਾ ਇਹ ਪੁੱਤਰ ਇਹ ਧੀਏ ਹਾਲੇ ਨਹੀਂ ਖਾਣਾ ਰੁੱਕ ਪਹਿਲਾਂ ਪੜ੍ਹ ਦੱਦਾ ਦਾਤਾ ਏਕ ਹੈ ਸਭ ਕੋ ਦੇਵਣ ਹਾਰ ਦੇਂਦੇ ਤੋਟ ਨਾ ਆਵੇ ਅਗੰਤ ਭਰੇ ਭੰਡਾਰ ਜਿਹਨੂੰ ਵੈਲਿਊ ਦੀ ਸਮਝ ਨਹੀਂ ਆਈ ਮਾਂ ਖਾਣਾ ਬਣਾ ਰਹੀ ਹੈ ਭੁੱਖ ਜ਼ਿਆਦਾ ਲੱਗੀ ਹੈ ਇੱਕ ਰੋਟੀ ਦੇ ਬਣਾਉਂਦੇ ਬਣਾਉਂਦੇ ਖਾ ਲਈ ਉੱਥੇ ਹੁਣ ਜਿਸ ਮਾਂ ਨੇ ਬਣਾਉਂਦੇ ਬਣਾਉਂਦੇ ਰੋਟੀ ਖਾ ਲਈ ਹੈ ਤੇ ਕਿੱਥੇ ਸਿਖਾਏਗੀ ਬੱਚੇ ਨੂੰ ਕਿ ਖਾਣ ਤੋਂ ਪਹਿਲਾਂ ਵਾਹਿਗੁਰੂ ਦੀ ਯਾਦ ਵਿੱਚ ਜੁੜਨਾ ਜੇ ਨਤੀਜਾ ਕੀ ਹੁੰਦਾ ਹੈ ਬੱਚੇ ਅੰਦਰ ਨਖਰੇ ਵਧਣੇ ਸ਼ੁਰੂ ਹੋ ਜਾਂਦੇ ਜੀ ਅਸੀਂ ਇਹ ਨਹੀਂ ਸਿਖਾ ਰਹੇ ਕਿ ਵਾਹਿਗੁਰੂ ਦਾ ਦਿੱਤਾ ਖਾਣਾ ਉਹ ਪੁੱਛਦਾ ਮੰਮਾ ਬਣਿਆ ਕੀ ਹੈ ਬੇਟਾ ਗੋਭੀ ਬਣਾਈ ਹੈ ਓਏ ਹੋਏ ਬੱਚੇ ਦਾ ਐਸਾ ਮੂਡ ਬਦਲਿਆ ਸਾਰਿਆਂ ਦਾ ਸਵਾਦ ਹੀ ਖਰਾਬ ਕਰ ਦਿੱਤਾ ਬੇਟਾ ਤੇਰੇ ਲਈ ਅਸੀਂ ਬਣਾਇਆ ਜੋ ਤੂੰ ਕਹਿਣਾ ਬਣਾਇਆ ਨਹੀਂ ਬਾਕੀਆਂ ਲਈ ਕਿਉਂ ਬਣਾਇਆ ਮੈਂ ਪਿੱਛੇ ਜਿਹਾ ਪੜ੍ਹ ਰਿਹਾ ਸੀ ਉਹ ਕਹਿੰਦੇ ਜਿਹੜੇ ਬੱਚੇ ਡਾਇਨਿੰਗ ਟੇਬਲ ਤੇ ਟੀਨ ਏਜ ਵਿੱਚ ਖਾਣੇ ਪਿੱਛੇ ਨਖਰੇ ਕਰਦੇ ਜੇ ਨਾ ਉਹ ਜਵਾਨੀ ਵਿੱਚ ਆ ਕੇ ਆਪਣੇ ਮਾਪਿਆਂ ਨਾਲ ਜ਼ਿਆਦਾ ਲੜਦੇ ਜੇ ਕਿਉਂ ਕਿਉਂਕਿ ਉਹਨਾਂ ਨੂੰ ਆਪਣੀ ਡਿਸਲਾਈਕਿੰਗ ਫੀਲਿੰਗਸ ਨੂੰ ਮੈਨੇਜ ਨਹੀਂ ਕਰਨਾ ਆਇਆ ਕਿਤਨਾ ਕੁ ਫਰਕ ਪੈ ਗਿਆ ਸੀ ਜੇ ਇੱਕ ਦਿਨ ਥੋੜਾ ਘੱਟ ਸਵਾਦਲਾ ਖਾਧਾ ਜਾਂਦਾ ਜਿਹੜਾ ਮਾਂ ਨੂੰ ਕੌੜਾ ਬੋਲ ਕੇ ਮਾਂ ਦਾ ਸਾਰਾ ਸਵਾਦ ਆਪਣਾ ਗਵਾ ਲਿਆ ਅੰਦਰੋਂ ਗਵਾ ਲਿਆ ਸੱਚ ਹੈ ਅੰਦਰਲੇ ਸਵਾਦ ਦੀ ਸਮਝ ਹੀ ਨਹੀਂ ਲੱਗੀ ਕਿਉਂਕਿ ਮਨ ਦਾਗੀ ਹੈ ਮਨ ਨੂੰ ਗੁੱਸੇ ਹੋ ਕੇ ਬੜਾ ਸਵਾਦ ਆ ਜਾਂਦਾ ਪਰ ਇਹਨੂੰ ਗੁੱਸੇ ਦੇ ਰਿਜ਼ਲਟ ਨਹੀਂ ਪਤਾ ਮਨ ਨੂੰ ਨਫ਼ਰਤ ਕਰਕੇ ਬੜਾ ਸਵਾਦ ਆ ਜਾਂਦਾ ਇਹਨੂੰ ਨਫ਼ਰਤ ਦੇ ਰਿਜ਼ਲਟ ਨਹੀਂ ਪਤਾ ਉਹ ਰਿਜ਼ਲਟ ਗੁਰੂ ਪਿਤਾ ਕਹਿੰਦੇ ਨੇ ਦਾਗ ਦੋਸ਼ ਮੋਹਿ ਚੱਲਿਆ ਲਾਏ ਦਰਗਹ ਬੈਸਣ ਨਾਹੀ ਜਾਏ ਵਾਹਿਗੁਰੂ ਹੈ ਕਿੱਥੇ ਸੱਚ ਇਹ ਕੋਈ ਐਸੀ ਜਗ੍ਹਾ ਹੀ ਨਹੀਂ ਹੈ ਜਿੱਥੇ ਵਾਹਿਗੁਰੂ ਨਹੀਂ ਹੈ ਸੌਖੀ ਸਮਝ ਆ ਜਾਂਦੀ ਆਪਦੇ ਅੰਦਰ ਤੇ ਜਦੋਂ ਬੰਦਾ ਇਹ ਅਹਿਸਾਸ ਕਰਨ ਤੁਰਦਾ ਮਨ ਇੱਧਰ ਉੱਧਰ ਭਟਕਦਾ ਹੈ ਕਿਉਂਕਿ ਮਨ ਨੂੰ ਸਵਾਦ ਖਿੱਚਦੇ ਜੇ ਮਨ ਨੂੰ ਵਿਚਾਰਾਂ ਖਿੱਚਦੀਆਂ ਨੇ ਮਨ ਨੂੰ ਸੋਚਾਂ ਖਿੱਚਦੀਆਂ ਨੇ ਇਹ ਦਾਗ ਦੋਸ਼ ਆਪਣੇ ਤੇ ਲਾਈ ਬੈਠਾ ਹੈ ਤੇ ਵਾਹਿਗੁਰੂ ਦੀ ਦਰਗਾਹ ਹੈ। ਅਹਿਸਾਸ ਹੋ ਜਾਣਾ ਕਿ ਵਾਹਿਗੁਰੂ ਮੇਰੇ ਅੰਦਰ ਨੇ, ਵਾਹਿਗੁਰੂ ਹਰ ਥਾਂ ਤੇ ਨੇ, ਇਹ ਵਾਹਿਗੁਰੂ ਦੀ ਦਰਗਾਹ ਹੈ। ਇਹਨੂੰ ਮੈਂ ਇੰਜ ਕਹਿਣਾ ਚਾਹਾਂਗਾ, ਮਾਂ ਤੇ ਪਿਤਾ ਹਰ ਵੇਲੇ ਆਪਣੇ ਪੁੱਤਰ ਤੇ ਧੀ ਦੇ ਨਾਲ ਨਹੀਂ ਰਹਿ ਸਕਦੇ, ਹਰ ਵੇਲੇ ਨਹੀਂ ਰਹਿ ਸਕਦੇ। ਉਹ ਸੋਚਣ ਮੇਰੀ ਧੀ ਅੱਜ ਕਾਲਜ ਜਾ ਰਹੀ ਹੈ, ਕੋਈ ਗਲਤ ਸਟੈਪ ਨਾ ਹੋ ਜਾਵੇ, ਮੇਰਾ ਬੇਟਾ ਕਾਲਜ ਜਾ ਰਿਹਾ, ਹਰ ਵਕਤ ਨਾਲ ਨਹੀਂ ਰਹਿ ਸਕਦੇ। ਨਾਲ ਕੀ ਜਾਂਦਾ ਹੈ? ਮਾਂ ਦਾ ਅਦਬ ਸਤਿਕਾਰ, ਪਿਤਾ ਦਾ ਅਦਬ ਸਤਿਕਾਰ। ਜਿਹੜਾ ਬੱਚਾ ਜਾਂ ਬੱਚੀ ਕਾਲਜ ਜਾ ਕੇ ਕਹਿੰਦੇ ਨੇ ਮੈਂ ਇਹ ਕੰਮ ਨਹੀਂ ਕਰਨਾ ਕਿਉਂਕਿ ਮੇਰੇ ਮੰਮੀ ਪਾਪਾ ਅਲਾਓ ਨਹੀਂ ਕਰਦੇ, ਸਮਝ ਲਿਓ ਉਹਨਾਂ ਦੇ ਮਾਪਿਆਂ ਦੀ ਸੋਚ ਉਹਨਾਂ ਦੇ ਨਾਲ ਆ। ਵਾਹਿਗੁਰੂ ਉਹ ਹਰ ਵੇਲੇ ਇਸ ਅਹਿਸਾਸ ਵਿੱਚ ਰਹਿੰਦੇ ਨੇ ਮੈਂ ਉਹ ਕੰਮ ਨਹੀਂ ਕਰਨਾ ਜਿਹੜੇ ਮਾਪਿਆਂ ਨੇ ਰੋਕਿਆ। ਤੇ ਜਦੋਂ ਇਹ ਅਹਿਸਾਸ ਬਣ ਜਾਵੇ, ਇੱਕ ਹੋਰ ਗੱਲ ਨੋਟ ਕਰੋ, ਜਿਹੜਾ ਕੁਸੰਗ ਹੁੰਦਾ ਨਾ, ਉਹ ਕਹਿੰਦਾ ਕੋਈ ਗੱਲ ਨਹੀਂ, ਹੁਣ ਕਿਹੜਾ ਮਾਂ ਦੇਖਦੀ ਹੈ, ਇੱਥੇ ਕਿਹੜਾ ਪਾਪਾ ਦੇਖਦੇ ਨੇ, ਦੂਸਰੇ ਸ਼ਹਿਰ ਆਇਆ ਹੋਇਆ, ਯੂਨੀਵਰਸਿਟੀ ਪੜ੍ਹ ਰਿਹਾ। ਉਹ ਕਹਿੰਦਾ ਨਹੀਂ, ਜਿਹਦਾ ਪਿਆਰ ਹੁੰਦਾ ਨਾ ਮਾਪਿਆਂ ਨਾਲ, ਉਹ ਬੱਚੇ ਬੱਚੀਆਂ ਕਹਿੰਦੇ ਨੇ ਮੇਰੀ ਮਾਂ ਦੀ ਆਤਮਾ ਹਰ ਵੇਲੇ ਮੇਰੇ ਨਾਲ ਹੁੰਦੀ, ਜੇ ਮੇਰੇ ਪਿਤਾ ਦੀ ਆਤਮਾ ਹਰ ਵੇਲੇ ਮੇਰੇ ਨਾਲ ਹੁੰਦੀ। ਟੀਨ ਏਜ ਦੇ ਵਿੱਚ ਕੌਂਸਲਿੰਗ ਕਰਨੀ ਚਾਹੀਦੀ ਹੈ, ਬੇਟਾ ਤੈਨੂੰ ਸ਼ਾਇਦ ਨਹੀਂ ਪਤਾ ਜਦੋਂ ਤੇਰਾ ਟਿਊਸ਼ਨ ਦਾ ਟਾਈਮ ਕੰਪਲੀਟ ਹੁੰਦਾ ਏ, ਤੈਨੂੰ ਉੱਥੋਂ ਫੈਚ ਕਰਨਾ ਹੁੰਦਾ, ਮਾਪਿਆਂ ਨੂੰ ਇੱਕ ਇੱਕ ਪਲ ਯਾਦ ਰਹਿੰਦਾ, ਤੈਨੂੰ ਟਿਊਸ਼ਨ ਤੋਂ ਲੈ ਕੇ ਆਉਣਾ ਹੈ, ਤੈਨੂੰ ਛੱਡ ਕੇ ਆਉਣਾ। ਮਾਪੇ ਇੱਕ ਇੱਕ ਪਲ ਯਾਦ ਰੱਖਦੇ ਜੇ, ਵਾਹਿਗੁਰੂ ਵੀ ਗੁਰਸਿੱਖਾ ਤੈਨੂੰ ਯਾਦ ਰੱਖਦੇ ਜੇ, ਗੁਰੂ ਵੀ ਯਾਦ ਰੱਖਦੇ ਜੇ। ਜੇ ਭੁਲਾਉਂਦਾ ਤੇ ਬੱਚਾ ਭੁਲਾ ਜਾਂਦਾ ਹੈ, ਭੁਲਾਉਂਦਾ ਤੇ ਸਾਡਾ ਮਨ ਬੱਚਾ ਹੈ ਇਹ ਭੁਲਾ ਜਾਂਦਾ ਹੈ। ਕਿਉਂ? ਕਿਉਂਕਿ ਅੰਦਰੋਂ ਇਹਨੂੰ ਦੁਨੀਆਂ ਦੇ ਸਵਾਦਾਂ ਦੀ ਖਿੱਚ ਪੈ ਗਈ, ਦੁਨੀਆਂ ਦੀ ਅਟਰੈਕਸ਼ਨ ਦੀ ਖਿੱਚ ਪੈ ਗਈ। ਉਹਦੇ ਕਰਕੇ ਇਹਨੂੰ ਵਾਹਿਗੁਰੂ ਦੇ ਸਵਾਦ ਵਿੱਚ ਥਾਂ ਨਹੀਂ ਮਿਲ ਰਹੀ, ਢੋਈ ਨਹੀਂ ਮਿਲ ਰਹੀ। ਹੋਏਗਾ ਕਿ ਕਰਮ ਮਿਲਾਇ ਆਖਣ ਤੇਰਾ ਨਾਂ, ਜਿੱਤ ਲੱਗ ਤਰਨਾ ਹੋਰ ਨਹੀਂ ਥਾਂ। ਇੱਕੋ ਇੱਕ ਥਾਂ ਹੈ, ਇੱਕੋ ਇੱਕ ਆਸਰਾ ਹੈ, ਉਹ ਹੈ ਵਾਹਿਗੁਰੂ ਦੀ ਬਖਸ਼ਿਸ਼। ਕਿਵੇਂ ਮਿਲੇਗੀ? ਜੇ ਸਾਡਾ ਜੀਵਨ ਤਿੰਨ ਚੀਜ਼ਾਂ ਨੇ ਜਿਹਦੇ ਤੇ ਵਾਹਿਗੁਰੂ ਦੀ ਬਖਸ਼ਿਸ਼ ਆਏਗੀ, ਨੰਬਰ ਇੱਕ ਵਾਹਿਗੁਰੂ ਦੀ ਯਾਦ, ਨੰਬਰ ਦੋ ਵਾਹਿਗੁਰੂ ਦੇ ਗੁਣ, ਨੰਬਰ ਤਿੰਨ ਵਾਹਿਗੁਰੂ ਦਾ ਸ਼ੁਕਰਾਨਾ। ਜਦੋਂ ਵੀ ਮਨ ਗੁੱਸੇ ਹੋਣ ਲੱਗੇ, ਕ੍ਰੋਧ ਵਿੱਚ ਆਵੇ, ਇਹ ਮਨ ਨੂੰ ਸਮਝਾ ਲਿਆ ਕਰੀਏ, ਮਨਾ ਇਹ ਗੁਣ ਵਾਹਿਗੁਰੂ ਦਾ ਨਹੀਂ ਹੈ ਗੁੱਸੇ ਹੋਣਾ, ਵਾਹਿਗੁਰੂ ਦਾ ਗੁਣ ਹੈ ਸਹਿਜ, ਪੇਸ਼ੈਂਸ। ਮਨਾ ਕੁਛ ਵੀ ਹੋ ਜਾਵੇ ਮੈਂ ਆਪਣੇ ਪੇਸ਼ੈਂਸ ਲੂਜ਼ ਨਹੀਂ ਕਰਨੇ, ਕਿਉਂਕਿ ਵਾਹਿਗੁਰੂ ਦੀ ਬਖਸ਼ਿਸ਼ ਤੋਂ ਵਾਂਝਾ ਹੋ ਜਾਵਾਂਗਾ। ਜਿੰਨਾ ਮਰਜ਼ੀ ਪੈਸਾ ਪ੍ਰੋਪਰਟੀ ਵੱਧ ਜਾਵੇ, ਮਨ ਨੂੰ ਹੰਕਾਰ ਨਾ ਹੋਣ ਦੇਈਏ, ਮਨਾ ਵਾਹਿਗੁਰੂ ਦੀ ਬਖਸ਼ਿਸ਼ ਤੋਂ ਵਾਂਝੇ ਹੋ ਜਾਵਾਂਗੇ। ਜੇ ਬੰਦਾ ਯਤਨ ਕਰੇਗਾ, ਜੇ ਕੋ ਡੂਬੈ ਫਿਰ ਹੋਵੇ ਸਾਰ, ਨਾਨਕ ਸਾਚਾ ਸਰਬਦਾ ਤਾਰ। ਕੀ ਹੋ ਗਿਆ ਜੇ ਮਨ ਡੁੱਬਣ ਲੱਗ ਪਿਆ ਬੇਕਾਰਾਂ ਵਿੱਚ? ਵਾਹਿਗੁਰੂ ਜੀ ਬਖਸ਼ਿਸ਼ ਕਰ ਸਕਦੇ ਨੇ, ਆਪਣੇ ਆਪ ਨਾਲ ਪ੍ਰੋਮਿਸ ਕਰ ਮੈਂ ਜੀਵਨ ਉਹ ਜਿਉਣਾ ਜਿਹੜਾ ਵਾਹਿਗੁਰੂ ਨੂੰ ਚੰਗਾ ਲੱਗੇ। ਇੱਕ ਕਾਪੀ ਪੈਨ ਲੈ ਲਈਏ, ਇੱਕ ਪਾਸੇ ਪੰਜ ਬੇਕਾਰ ਲਿਖ ਲਈਏ, ਇੱਕ ਪਾਸੇ ਪੰਜ ਗੁਣ ਲਿਖ ਲਈਏ, 5 ਵਰਚੂਸ। ਆਪਣੇ ਆਪ ਨੂੰ ਪੁੱਛੀਏ ਵਾਹਿਗੁਰੂ ਨੂੰ ਕਿਹੜੇ ਚੰਗੇ ਲੱਗਦੇ ਨੇ। ਵਾਹਿਗੁਰੂ ਨੂੰ ਆਤਮਿਕ ਗੁਣ ਚੰਗੇ ਲੱਗਦੇ ਨੇ, ਵਿਕਾਰ ਨਹੀਂ। ਵਿਕਾਰ ਦੁਨੀਆਂ ਨੂੰ ਵੀ ਨਹੀਂ ਚੰਗੇ ਲੱਗਦੇ। ਪਹਿਲਾਂ ਪ੍ਰੋਮਿਸ ਕਰਨਾ, ਫਿਰ ਪ੍ਰੈਕਟਿਸ ਕਰਨੀ ਹੈ, ਅਰਦਾਸਾਂ ਕਰਨੀਆਂ ਨੇ, ਔਰ ਗੁਰੂ ਸਾਹਿਬ ਤੋਂ ਸਿੱਖਦੇ ਰਹਿਣਾ। ਸਤਿਗੁਰੂ ਕਿਰਪਾ ਕਰਨ, ਜਿਸ ਦਿਨ ਆਦਤ ਬਣ ਗਈ, ਉਹ ਜੀਵਨ ਜਿਉਣ ਦੀ ਰੁਟੀਨ ਬਣ ਗਿਆ, ਉਸ ਦਿਨ ਇਸ ਦੀ ਵੈਲਿਊ ਸਮਝ ਆ ਜਾਏਗੀ। ਵਾਹਿਗੁਰੂ ਦੀ ਬਖਸ਼ਿਸ਼ ਦੀ ਵੈਲਿਊ ਕੀ ਹੈ, ਉਹ ਬਖਸ਼ਿਸ਼ ਵਾਲੇ ਜੀਵਨ ਜਿਉਣ ਦੀ ਵੈਲਿਊ ਕੀ ਹੈ। ਗੁਰੂ ਰਹਿਮਤ ਕਰਨ, ਉਹਦੇ ਹੋਰ ਵੀ ਪ੍ਰਭਾਵ ਸਾਡੇ ਘਰਾਂ ਵਿੱਚ ਆਉਣਗੇ। ਭੁੱਲ ਚੁੱਕ ਦੀ ਖਿਮਾ ਜੀ, ਫਤਿਹ ਦੀ ਸਾਂਝ ਕਰਕੇ ਸੀਸਾਂ ਦੇ ਕੇ ਨਿਵਾਜਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।